ਜੀ ਮੇਰਾ ਤਨ ਮਨ ਮੌਲਾ ਨਾਮ ਚ ਬੰਦੜੀ ਲਾਲੀ, ਤਨ ਤੇ ਮਨ ਦੋਵੇਂ ਇਕੱਠੇ ਹੀ ਮਹਾਰਾਜ ਜੀ ਨੇ ਸਾਰੇ ਥਾਵਾਂ ਤੇ ਰੱਖੇ। ਕਿਉਂਕਿ ਜੇ ਮਨ ਨਾ ਹੋਵੇ ਸਤਸੰਗ ਜੀ ਬੰਦੇ ਕੋਲੇ ਤੇ ਤਨ ਨੂੰ ਕੋਈ ਨੀ ਪੁੱਛਦਾ, ਇਹ ਮਿੱਟੀ ਦੀ ਢੇਰੀ ਹੈ, ਮਨ ਕਰਕੇ ਹੀ ਹੈ ਸਾਰੇ ਤਨ ਦਾ ਵੀ ਮੁੱਲ। ਤੇ ਜੇ ਤਨ ਨਾ ਹੋਵੇ ਤੇ ਮਨ ਦੀ ਗੱਲ ਹੀ ਨੀ ਕੀਤੀ ਜਾ ਸਕਦੀ, ਤਨ ਤੋਂ ਬਿਨਾਂ ਮਨ ਦਾ ਕੋਈ ਸਰੂਪ ਦੱਸ ਹੀ ਨਹੀਂ ਸਕਦਾ। ਇਸ ਕਰਕੇ ਜਿੱਥੇ ਮੈਲ ਮਨ ਨੂੰ ਨਾਲ ਹੀ ਤਨ ਨੂੰ, ਜਿੱਥੇ ਤਨ ਨੂੰ ਉਹਦਾ ਅਸਰ ਮਨ ਤੇ ਵੀ ਨਾਲ ਹੀ ਹੋਵੇਗਾ। ਮਨ ਤਨ ਮੈਲਾ ਅਵਗੁਣੀ ਚਿੰਜ ਭਰੀ ਗੰਦੀ ਆਏ, ਕਹਿੰਦੇ ਨੇ ਨਿੰਦਿਆ ਦੀ ਚੁੰਝ ਸਾਧ ਸੰਗਤ ਦੀ। ਫਿਰ ਜੇ ਮਨ ਤਨ ਮੈਲਾ ਹੋਣ ਕਰਕੇ ਭਰੀ ਰੱਖਦਾ ਹਰ ਵੇਲੇ, ਫਿਰ ਜਿੱਥੇ ਜਾਵੇਗਾ ਦੁਰਗੰਧੀ ਸਾਧ ਸੰਗਤ ਜੀ ਆਵੇਗੀ। ਕਿਉਂਕਿ ਪਾਮਰਤਾ ਹੀ ਕਰਨ ਵਾਲੇ ਨੇ ਜਿੱਥੇ ਬੈਠਣਾ ਉਹਨੇ ਸਾਧ ਸੰਗਤ ਜੀ ਬੁਰਾ ਚਿੱਤ ਬਣਾ। ਗੁਰਮੁਖ ਦਾ ਸੁਭਾਅ ਹੁੰਦਾ ਜਿੱਥੇ ਜਾਏ ਬਹੀਏ ਭਲਾ ਕਹੀਏ, ਗੁਰਮੁਖ ਜਿੱਥੇ ਬੈਠੇਗਾ ਉੱਥੋਂ ਦਾ ਭਲਾ ਹੀ ਮੰਗੇ, ਉਹਦਾ ਸੁਭਾਅ ਹੁੰਦਾ ਭਲੇ ਦੀ ਗੱਲ ਕਰਨੀ। ਪਰ ਮਨਮੁਖ ਦਾ ਸੁਭਾਅ ਉਹਨੇ ਜਿੱਥੇ ਬੈਠਣਾ ਸਾਧ ਸੰਗਤ ਜੀ ਆਪਣੀ ਨਿੰਦਿਆ ਦੀ ਝਾਗੀ ਸੁੱਟਣੀ ਸਾਰਿਆਂ ਥਾਵਾਂ ਤੇ। ਸਰਵਰ ਹੰਸ ਨਾ ਜਾਣਿਆ ਕਾਗ ਕੁਪੰਖੀ ਸੰਗ, ਕਹਿੰਦੇ ਅਸਲ ਵਿੱਚ ਸਾਧ ਸੰਗਤ ਜੀ ਇਹ ਜਾਣਿਆ ਨਹੀਂ ਇਸ ਜੀਵ ਰੂਪੀ ਹੰਸ ਨੇ ਭਾਈ ਇਹ ਵਿਕਾਰਾਂ ਦੀ ਸੰਗਤ ਕੀਤੇ ਆ, ਮਨ ਤੇ ਤਨ ਨੂੰ ਯੁੱਗਾਂ ਤੱਕ ਇਹ ਸੰਸਕਾਰਾਂ ਦੀ ਮੈਲ ਚੜ ਜਾਵੇਗੀ ਜਿਹੜੀ ਉਤਰੇਗੀ ਨਾ, ਫਿਰ ਇਸ ਗੱਲ ਦੀ ਸੋਝੀ ਨਹੀਂ ਇਹਨੇ ਸਾਧ ਸੰਗਤ ਜੀ ਪ੍ਰਾਪਤ ਕੀਤੀ। ਸਰਵਰ ਹੰਸ ਨਾ ਜਾਣਿਆ ਕਾਗ ਕੁਪੰਖੀ ਸੰਗ, ਇਹਦੇ 'ਤੇ ਇੱਕ ਸਾਖੀ ਵੀ ਸੁਣਾਈ ਹੋਵੇ ਮਹਾਂਪੁਰਸ਼ਾਂ ਨੇ। ਉਹ ਕਹਿੰਦੇ ਨੇ ਇੱਕ ਵਾਰੀ ਕਿਸੇ ਹੰਸ ਦੀ ਅਤੇ ਕਾਂ ਦੀ ਸਾਧ ਸੰਗਤ ਜੀ ਦੋਸਤੀ ਹੋ ਗਈ। ਹੁਣ ਕਾਂ ਦਾ ਸੁਭਾਅ ਹੋਰ ਹੁੰਦਾ, ਹੰਸ ਦਾ ਹੋਰ ਹੁੰਦਾ, ਆਪਸ ਉਹਦੀ ਰਲਦਾ ਹੀ ਨਹੀਂ ਹੈ, ਪਰ ਉਹਨਾਂ ਦੀ ਮਿੱਤਰਤਾ ਹੋ ਗਈ। ਕਹਿੰਦੇ ਕਾਂ ਨੇ ਇੱਕ ਵਾਰੀ ਹੰਸ ਨੂੰ ਆਖਿਆ ਵੀ ਚੱਲ ਤੈਨੂੰ ਮੈਂ ਆਪਣੇ ਦੇਸ਼ ਦੀ ਸੈਰ ਕਰਾ ਕੇ ਲਿਆਵਾਂ, ਮੇਰੇ ਨਾਲ ਚੱਲ। ਉਹ ਚਲੇ ਗਿਆ, ਦੋਵੇਂ ਜਾਣੇ ਉੱਡ ਕੇ ਸਾਧ ਸੰਗਤ ਜੀ ਕਹਿੰਦੇ ਨੇ ਇੱਕ ਬਹੁਤ ਸੁੰਦਰ ਬਾਗ ਵਿੱਚ ਆਣ ਬੈਠੇ। ਉਹ ਬਾਗ ਕਿਸੇ ਰਾਜੇ ਦਾ ਸੀ। ਉਹ ਸੈਰ ਕਰਦਾ ਕਰਦਾ ਰਾਜਾ ਸਾਧ ਸੰਗਤ ਜੀ ਇੱਕ ਦਰਖਤ ਥੱਲੇ ਆਣ ਕੇ ਬੈਠ ਗਿਆ। ਦਰਖਤ ਦੇ ਉੱਪਰ ਕਾਂ ਅਤੇ ਹੰਸ ਵੀ ਬੈਠੇ ਸਨ। ਜਦੋਂ ਰਾਜਾ ਥੱਲੇ ਆਣ ਕੇ ਬੈਠਾ, ਕਹਿੰਦੇ ਕਾਂ ਨੇ ਉੱਪਰੋਂ ਸਾਧ ਸੰਗਤ ਜੀ ਰਾਜੇ ਉੱਪਰ ਬੈਠ ਕਰ ਦਿੱਤੀ। ਬੜਾ ਉਹਨੂੰ ਗੁੱਸਾ ਆਇਆ। ਉਹਦੇ ਜਿਹੜੇ ਸਾਧ ਸੰਗਤ ਜੀ ਸੇਵਾਦਾਰ ਸਨ ਉਹਨਾਂ ਇੱਕਦਮ ਉੱਪਰ ਨੂੰ ਵੇਖਿਆ, ਕਾਂ ਉੱਡ ਗਿਆ। ਹੰਸ ਨੂੰ ਗੱਲ ਦੀ ਸਮਝ ਹੀ ਨਹੀਂ ਆਈ, ਜਿੰਨੇ ਜਨ ਉਹ ਉੱਡਦਾ ਉਹਨੇ ਜਨ ਮਾਰ ਕੇ ਸੁੱਟ ਲਿਆ ਉਹਨਾਂ ਨੇ ਥੱਲੇ। ਜਦੋਂ ਜ਼ਖਮੀ ਹੋ ਕੇ ਥੱਲੇ ਡਿੱਗਾ ਉਹਨੇ ਆਖਿਆ ਭਰਾਓ ਮੇਰਾ ਤਾਂ ਕਸੂਰ ਹੀ ਕੋਈ ਨਹੀਂ ਸੀ, ਮੈਂ ਤਾਂ ਉਹਦੀ ਸੰਗਤ ਕਰਨ ਕਰਕੇ ਹੀ ਫਸ ਗਿਆ, ਮੈਂ ਕੁਝ ਨਹੀਂ ਕੀਤਾ, ਸ਼ੈਤਾਨੀ ਕਰਕੇ ਤਾਂ ਉਹਦਾ ਉੱਡ ਗਿਆ, ਮੇਰਾ ਕੋਈ ਕਸੂਰ ਨਹੀਂ ਸੀ, ਉਹਦੇ ਸੰਗ ਕਰਕੇ ਮਾਰਿਆ ਗਿਆ। ਕਹਿੰਦੇ ਸਰਵਰ ਹੰਸ ਨਾ ਜਾਣਿਆ ਕਾਗ ਕੁਪੰਖੀ ਸੰਗ, ਤਾਂ ਹੀ ਸਾਧ ਸੰਗਤ ਜੀ ਮਹਾਰਾਜ ਜੀ ਨੇ ਵਾਰ ਵਾਰ ਜਿੱਥੇ ਸੰਗਤ ਕਰਨ ਦੀ ਤਾਕੀਦ ਕੀਤੀ ਉੱਥੇ ਨਾਲ ਨਾਲ ਬਚਨ ਕੀਤੇ, ਕਸੰਗ ਤੋਂ ਹੀ ਬਚੋ ਭਾਈ। ਕਬੀਰ ਸਾਹਿਬ ਨੇ ਕਿਹਾ ਕਬੀਰ ਮਾਰੀ ਮਰੋ ਕਸੰਗ ਕੀ ਕੇਲੇ ਨਿਕਟ ਜੋ ਬੇਰ, ਉਹ ਝੂਲੇ ਉਹ ਚੀਰ ਗਿਆ ਸਾਕਤ ਸੰਗ ਨਾ ਹੇਰ। ਕਹਿੰਦੇ ਦੇਖੋ ਕਸੰਗ ਕਰਕੇ ਕੇਲੇ ਨੂੰ ਕਿੰਨਾ ਦੁੱਖ ਹੁੰਦਾ, ਬੇਰੀ ਦੇ ਮੁੱਢ ਸਾਧ ਸੰਗਤ ਜੀ ਕੇਲਾ ਲਾ ਦਿੱਤਾ ਜਾਵੇ, ਹਵਾ ਆਉਣ 'ਤੇ ਬੇਰੀ ਤਾਂ ਝੂਲਦੀ ਹੈ ਪਰ ਕੇਲੇ ਦੇ ਸਾਧ ਸੰਗਤ ਜੀ ਪੱਤਰੇ ਤਾਰ ਤਾਰ ਕਰੀ ਜਾਣਗੇ ਉਹਦੇ ਕੰਡੇ, ਕੇਲੇ ਸਾਰੇ ਨੂੰ ਬੇਰੀ ਛਿੱਲ ਦਿੰਦੀ ਹਵਾ ਆ। ਕਹਿੰਦੇ ਕੇਲੇ ਦਾ ਕਸੂਰ ਵੀ ਕੋਈ ਨਹੀਂ, ਸਿਰਫ ਇੰਨੀ ਗੱਲ ਵੀ ਬੇਰੀ ਦੀ ਸੰਗਤ ਕਰ ਬੈਠਾ, ਸੰਗਤ ਕਰਨ ਕਰਕੇ ਦੁੱਖ ਸਾਧ ਸੰਗਤ ਜੀ ਉਹਨੂੰ ਆ ਗਿਆ, ਸਿਰਫ ਸੰਗਤ ਕਰਨ ਕਰਕੇ। ਤਾਂ ਹੀ ਉਹਨਾਂ ਵਰਜਿਆ ਕਹਿੰਦੇ ਨੇ ਸਾਕਤਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਕਹਿੰਦੇ ਸਾਕਤ ਦੀ ਸੰਗਤ ਕਰੇਗਾ ਤੇ ਕਾਲਖ ਤੇਰੇ ਮਨ ਨੂੰ ਵੀ ਚੜੇਗੀ, ਧੋਤਿਆਂ ਵੀ ਫਿਰ ਜਿਹੜੀ ਪਵਿੱਤਰ ਨਾ ਹੋਵੇ। ਹਕੀਮ ਲਕਮਾਨ ਦਾ ਸਾਧ ਸੰਗਤ ਜੀ ਬਹੁਤ ਨਾਂ ਸਾਰੇ ਸੰਸਾਰ ਤੇ ਮਸ਼ਹੂਰ ਹੈ। ਕਹਿੰਦੇ ਉਹਦੇ ਵਰਗਾ ਕੋਈ ਹਕੀਮ ਹੀ ਨਹੀਂ ਸੀ ਹੈ, ਲੁਕਮਾਨ ਵਰਗਾ। ਉਹਨੂੰ ਕਿਸੇ ਨੇ ਇੱਕ ਵਾਰੀ ਆਣ ਕੇ ਉਹਦੇ ਜਾਣਕਾਰਾਂ ਨੇ ਆਖਿਆ ਵੀ ਤੇਰਾ ਜਿਹੜਾ ਲੜਕਾ ਹਕੀਮ, ਉਹ ਲੜਕੇ ਤੇਰੇ ਦੀ ਸੰਗਤ ਨਹੀਂ ਚੰਗੀ, ਜਿਹੜੇ ਉਹਦੇ ਨਾਲ ਬਾਕੀ ਲੜਕੇ ਫਿਰਦੇ ਰਹਿੰਦੇ ਆ ਉਹ ਚੰਗੇ ਨਹੀਂ ਹਨ। ਜਦੋਂ ਹਕੀਮ ਜੀ ਨੂੰ ਇਹ ਸਾਧ ਸੰਗਤ ਜੀ ਆਂਢੋ ਗੁਆਂਢੋ ਪਤਾ ਲੱਗਾ, ਉਹਨੇ ਕਿਹਾ ਕੋਈ ਨਹੀਂ ਭਾਈ, ਘਰ ਆਵੇਗਾ ਲੜਕਾ ਤਾਂ ਮੈਂ ਪੁੱਛ ਲਵਾਂਗਾ ਉਸ ਨੂੰ। ਜਦੋਂ ਮੁੰਡਾ ਘਰ ਆਇਆ ਉਹਨੇ ਆਖਿਆ ਕਾਕਾ ਕੁਝ ਲੋਕਾਂ ਨੇ ਤੇਰਾ ਅਲਾਂਭਾ ਦਿੱਤਾ, ਕਹਿੰਦੇ ਜਿਹਨਾਂ ਦੇ ਨਾਲ ਤੂੰ ਤੁਰਿਆ ਫਿਰਦਾ ਉਹ ਚੰਗੇ ਨਹੀਂ ਹਨ, ਸੰਗਤ ਤੇਰੀ ਚੰਗੀ ਨਹੀਂ। ਉਹ ਅੱਗਿਓਂ ਕਹਿੰਦਾ ਹਾਂ ਪਿਤਾ ਜੀ ਮੈਨੂੰ ਪਤਾ, ਉਹਨਾਂ ਠੀਕ ਹੀ ਅਲਾਂਭਾ ਦਿੱਤਾ ਤੁਹਾਨੂੰ, ਉਹਨਾਂ ਸੱਚ ਹੀ ਆਖਿਆ ਜਿਹਨਾਂ ਨਾਲ ਮੈਂ ਤੁਰਿਆ ਫਿਰਦਾ ਉਹ ਚੰਗੇ ਨਹੀਂ, ਪਰ ਤੁਸੀਂ ਫਿਕਰ ਨਾ ਕਰੋ ਮੈਨੂੰ ਸਾਰਾ ਪਤਾ, ਮੈਂ ਸਾਵਧਾਨ ਹਾਂ, ਉਹਨਾਂ ਦਾ ਮੈਂ ਕੋਈ ਮਾੜਾ ਅਸਰ ਨਹੀਂ ਆਪਣੇ ਮਨ 'ਤੇ ਪੈਣ ਦਿੰਦਾ, ਮੈਨੂੰ ਪਤਾ ਵੀ ਉਹ ਨਹੀਂ ਚੰਗੇ, ਪਰ ਫਿਰ ਵੀ ਮੈਂ ਜੇ ਤੁਰਿਆ ਫਿਰਦਾ ਤਾਂ ਤੁਹਾਨੂੰ ਚਿੰਤਾ ਦੀ ਲੋੜ ਨਹੀਂ, ਕਿਉਂਕਿ ਮੈਂ ਉਹਨਾਂ ਦਾ ਆਪਣੇ 'ਤੇ ਅਸਰ ਹੀ ਨਹੀਂ ਪੈਣ ਦੇਣਾ ਹੈ। ਉਹ ਕਹਿੰਦੇ ਸਾਨੂੰ ਤੇਰੇ ਤੋਂ ਇਹੋ ਹੀ ਆਸ ਸੀ, ਬੜੀ ਚੰਗੀ ਗੱਲ ਤੂੰ ਕੀਤੀ ਹੈ, ਚਲੋ ਤੂੰ ਉਹਨਾਂ ਦਾ ਅਸਰ ਆਪਣੇ 'ਤੇ ਨਾ ਪੈਣ ਦੇਵੀਂ, ਬੜੀ ਸਿਆਣੀ ਤੇਰੀ ਗੱਲ ਹੈ। ਕਹਿੰਦੇ ਪਰ ਇੱਕ ਕੰਮ ਕਰ, ਉਹ ਸਾਹਮਣੇ ਚੁੱਲ੍ਹੇ 'ਚ ਦੇਖ ਕੇ ਆ ਭਾਈ ਕੋਲੇ ਹੈਗੇ। ਉਹ ਗਿਆ, ਉਹਨੇ ਕਿਹਾ ਹਾਂਜੀ ਕੋਲੇ ਤਾਂ ਹੈਗੇ ਪਿਤਾ ਜੀ। ਕਹਿੰਦੇ ਦੇਖ ਕੇ ਆ ਗਰਮ ਕਿ ਠੰਡੇ ਨੇ? ਉਹ ਦੇਖ ਕੇ ਆ ਕਹਿੰਦਾ ਠੰਡੇ ਹੀ ਆ। ਕਹਿੰਦੇ ਜਾ ਫਿਰ ਇਉਂ ਕਰ ਵੀ ਇੱਕ ਕੋਲਾ ਉਸਨੂੰ ਚੱਕ ਕੇ ਲਿਆ, ਕੁੱਟ ਕੇ ਮੁੱਠ ਵਿੱਚ ਬੰਦ ਕਰਕੇ ਲੈ ਕੇ ਆਈ ਸਾਡੇ ਕੋਲ। ਜਦੋਂ ਤੁਰ ਪਿਆ ਤਾਂ ਕਹਿੰਦੇ ਪਰ ਇੱਕ ਗੱਲ ਦਾ ਖਿਆਲ ਰੱਖੀ, ਕੋਲਾ ਚੁੱਕ ਕੇ ਲੈ ਕੇ ਆਉਣਾ ਮੁੱਠ ਵਿੱਚ ਬੰਦ ਕਰਕੇ ਚੰਗੀ ਤਰ੍ਹਾਂ, ਪਰ ਕਾਲਖ ਨਾ ਆਪਣੇ ਹੱਥ ਨੂੰ ਲੱਗਣ ਦੇ, ਤੇਰਾ ਹੱਥ ਕਾਲਾ ਨਾ ਹੋਵੇ। ਉਹ ਕਹਿੰਦਾ ਪਿਤਾ ਜੀ ਸਾਰੀ ਦੁਨੀਆ ਤੁਹਾਨੂੰ ਸਿਆਣਾ ਮੰਨਦੀ, ਬਹੁਤ ਸਿਆਣਾ, ਲੋਕ ਤੁਹਾਡੇ ਤੋਂ ਆਣ ਕੇ ਸਲਾਹਾਂ ਪੁੱਛਦੇ, ਪਰ ਇਹ ਤੁਸੀਂ ਬੱਚਿਆਂ ਵਾਲੀ ਗੱਲ ਕਰ ਦਿੱਤੀ। ਮੈਂ ਉੱਥੋਂ ਕੋਲਾ ਲੈ ਕੇ ਆਵਾਂ ਚੱਕ ਕੇ, ਤੁਸੀਂ ਕਹਿੰਦੇ ਜੇ ਮੁੱਠ ਘੁੱਟ ਕੇ ਬੰਦ ਕਰਕੇ ਲੈ ਕੇ ਆਉਣੀ ਤਾਂ ਭਲਾ ਕਾਲਖ ਕਿੱਦਾਂ ਨਾ ਲੱਗੇਗੀ? ਉਹ ਕਹਿੰਦੇ ਇਹੀ ਤਾਂ ਅਸੀਂ ਤੈਨੂੰ ਦੱਸਣਾ ਚਾਹੁੰਦੇ ਹਾਂ ਵੀ ਤੂੰ ਜਿੰਨਾ ਮਰਜ਼ੀ ਸਾਵਧਾਨ ਹੋ, ਜਿਨ੍ਹਾਂ ਦੇ ਨਾਲ ਤੁਰਿਆ ਫਿਰਦਾ ਉਹਨਾਂ ਤੋਂ ਬਚ ਕਿਵੇਂ ਜਾਵੇਂਗਾ? ਕਿਵੇਂ ਤੇਰੇ 'ਤੇ ਰੰਗ ਨਾ ਉਹਨਾਂ ਦਾ ਚੱਟੂ? ਬੜਾ ਸਿਆਣਪ ਵਾਲਾ ਦਿੱਤਾ ਜਵਾਬ ਵੀ ਤੁਸੀਂ ਫਿਕਰ ਨਾ ਕਰੋ ਜੀ, ਮੈਨੂੰ ਪਤਾ ਉਹ ਨਹੀਂ ਚੰਗੇ, ਪਰ ਮੈਂ ਅਸਰ ਨਹੀਂ ਪੈਣ ਦਿੰਦਾ। ਕਹਿੰਦੇ ਕਿਵੇਂ ਨਾ ਅਸਰ, ਕਾਲਖ ਨਾਲ ਤੁਰਿਆ ਫਿਰੇਂਗਾ ਬਚ ਕਿਵੇਂ ਜਾਵੇਂਗਾ? ਸਾਨੂੰ ਸਮਝਾ। ਕਬੀਰ ਸਾਹਿਬ ਦਾ ਇੱਕ ਸਲੋਕ ਅੱਗੇ ਵੀ ਇੱਕ ਦਿਨ ਆਪਾਂ ਵਿਚਾਰਿਆ ਸੀ, ਉਹ ਕਹਿੰਦੇ ਨੇ ਕਬੀਰ ਸਾਕਤ ਸੰਗ ਨਾ ਕੀਜੀਏ ਦੂਰਹਿ ਜਾਈਏ ਭਾਗ, ਵਾਸਨ ਕਾਰ ਉੱਪਰ ਸੀਗੇ ਤਾਓ ਕਸ਼ ਲੱਗੇ ਦਾਗ। ਕਬੀਰ ਸਾਹਿਬ ਕਹਿੰਦੇ ਸਾਕਤ ਬੰਦਾ ਮਨਮੁੱਖ ਰੱਬ ਤੋਂ ਟੁੱਟਾ ਹੋਇਆ ਗੁਰੂ ਦੀ ਨਿੰਦਿਆ ਕਰਨ ਵਾਲਾ ਤੁਰਿਆ ਆਉਂਦਾ ਹੋਵੇ ਅਤੇ ਜੋੜਾ ਲਾਹ ਕੇ ਭੱਜ ਜਾਵੇ, ਸੰਗਤ ਨਾ ਕਰੇ ਉਹਦੀ, ਬਿਲਕੁਲ ਮੱਥੇ ਹੀ ਨਾ ਲੱਗੇ। ਪੁੱਛਿਆ ਕਿਉਂ ਕਬੀਰ ਜੀ ਇੰਨੀ ਨਫ਼ਰਤ? ਕਹਿੰਦੇ ਨਫ਼ਰਤ ਨਹੀਂ, ਉਹ ਗੁਰੂ ਦੀ ਨਿੰਦਾ ਕਰਨ ਵਾਲਾ ਅਸਲ 'ਚ ਦੁਸ਼ਟ ਬਿਰਤੀ ਵਾਲਾ, ਉਹ ਕਾਲਖ ਹੀ ਤੁਰੀ ਫਿਰਦੀ, ਕਾਲਾ ਭਾਂਡਾ ਹੀ। ਜਦੋਂ ਉਹਨੂੰ ਪਰਸੋਗੇ ਉਹਦੀ ਸੰਗਤ ਕਰੋਗੇ ਤਾਂ ਕੁਛ ਨਾ ਕੁਛ ਦਾਗ ਤਾਂ ਲੱਗੇਗਾ ਹੀ ਨਾ। ਬਾਸਨ ਕਾਰ, ਬਾਸਨ ਦਾ ਭਾਂਡਾ, ਕਹਿੰਦੇ ਬਾਸਨ ਕਾਰੋ ਪਰਸੀ ਆ ਤਾਓ ਕਸ਼ ਲਾਗੇ ਦਾਗ, ਕਾਲਾ ਭਾਂਡਾ ਚੱਕੀ ਫਿਰਨਾ ਤਾਂ ਦਾਗ ਤਾਂ ਲੱਗੇਗਾ। ਫਿਰ ਸੰਗ ਕੁਸੰਗ ਕਰਕੇ ਕਹਿੰਦੇ ਅਸਲ ਵਿੱਚ ਸਾਧ ਸੰਗਤ ਜੀ ਬੰਦਾ ਮਾਰਿਆ ਜਾਂਦਾ। ਸਰਵਰ ਹੰਸ ਨਾ ਜਾਣਿਆ, ਕਾਗ ਕੁਪੰਖੀ ਸੰਗ, ਕਹਿੰਦੇ ਇਸ ਜੀਵ ਰੂਪ ਹੰਸ ਨੇ ਜਾਣਿਆ ਨਹੀਂ ਸੀ ਵੀ ਜਿਸ ਨੂੰ ਮੈਂ ਸਰੋਵਰ ਸਮਝ ਕੇ ਮੈਲ ਲਾਉਣ ਲਈ ਇਸ਼ਨਾਨ ਕਰਦਾ ਪਿਆ, ਇਹ ਤਾਂ ਕੱਲਰ ਦੇ ਪਾਣੀ ਦੀ ਛੱਪੜੀ ਹੈ, ਜਿਹਦਾ ਤਾਂ ਸੰਗ ਮੈਨੂੰ ਮਾਰ ਦੇਵੇਗਾ। ਸਾਕਤ ਸਿਓ ਐਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ, ਕਹਿੰਦੇ ਸਾਕਤ ਨਾਲ ਪ੍ਰੀਤ ਕਰਨੀ ਬਸ ਇਹ ਹੀ ਹੈ ਸਿਆਣਿਓ, ਸਮਝ ਲਓ ਆਪਣੇ ਮਨ ਵਿੱਚ ਸਾਕਤ ਨਾਲ ਕੀਤੀ ਹੋਈ ਪ੍ਰੀਤੀ ਤੁਹਾਨੂੰ ਕਿਵੇਂ ਬਚਣ ਦੇਵੇਗੀ? ਕਦੀ ਨਾ ਬਚਣ ਦੇਵੇਗੀ। ਸਾਕਤ ਸਿਓ ਐਸੀ ਪ੍ਰੀਤ ਹੈ, ਬਸ ਕਹਿੰਦੇ ਸਾਕਤ ਦੀ ਪ੍ਰੀਤੀ ਇੱਦਾਂ ਹੀ ਸਮਝ ਲਓ ਜਿਵੇਂ ਕਾਂ ਅਤੇ ਹੰਸ ਦੀ ਮਿੱਤਰਤਾ, ਸੁਭਾਅ ਨਹੀਂ ਰਲਿਆ ਅਤੇ ਕਹਿੰਦੇ ਸਰ ਉਹਦਾ ਕਸੰਗ ਹੀ ਮਾਰ ਦੇਵੇਗਾ। ਸਾਕਤ ਸਿਓ ਐਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ, ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਓ। ਫਿਰ ਆਖਿਆ ਮਹਾਰਾਜ ਕੀ ਕਰਨਾ ਚਾਹੀਦਾ? ਹਜ਼ੂਰ ਨੇ ਆਖਿਆ ਭਾਈ ਸੰਤਾਂ ਦੀ ਸਭਾ ਵਿੱਚ ਜਾ ਕੇ ਬੈਠਿਆ ਕਰ, ਸਿਆਣਿਆਂ ਦੀ, ਗੁਰਮੁਖਾਂ ਦੀ, ਜਿੱਥੇ ਪਰਮਾਤਮਾ ਦੀ ਜੈ ਜੈਕਾਰ ਹੁੰਦੀ ਹੋਵੇ, ਜਿੱਥੇ ਪਰਮਾਤਮਾ ਦੀ ਗੱਲ ਚੱਲਦੀ ਉਹਨਾਂ ਗੁਰਮੁਖਾਂ ਦੀ ਸਭਾ ਵਿੱਚ ਜਾ ਕੇ ਬੈਠਿਆ ਕਰ, ਉਹਨਾਂ ਦੀ ਸੰਗਤ ਕਰਿਆ ਕਰ। ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਓ, ਅਤੇ ਗੁਰਮੁਖਾਂ ਵਾਲੇ ਕਰਮ ਕਰ। ਗੁਰਮੁਖਾਂ ਵਾਲੇ, ਗੁਰਮੁਖ ਦੇ ਸਾਧ ਸੰਗਤ ਜੀ ਕੀ ਕਰਮ ਹੁੰਦੇ ਆ? ਚਾਰ ਗੁਣ ਲਿਖੇ ਨੇ ਵਿਦਵਾਨਾਂ ਨੇ ਗੁਰਮੁਖ ਦੇ, ਉਹਦੀ ਨਿਸ਼ਾਨੀ ਕਹਿੰਦੇ ਨੇ ਕਰਣਾ, ਮੈਤਰੀ, ਮੁਦਤਾ ਅਤੇ ਅਪੇਖਿਆ। ਇਹ ਚਾਰ ਗੁਣ ਹਨ ਗੁਰਮੁਖ ਦੇ, ਜਿਹਨਾਂ ਤੋਂ ਪਤਾ ਲੱਗ ਜਾਂਦਾ ਭਾਈ ਇਹ ਬੰਦਾ ਗੁਰਮੁਖ ਹੈ, ਇਹਦਾ ਸੁਭਾਅ ਕਿਵੇਂ ਦਾ। ਕਰਣਾ, ਮੈਤਰੀ, ਮੁਦਤਾ, ਅਪੇਖਿਆ। ਪਹਿਲਾਂ ਹੁੰਦਾ ਸਾਧ ਸੰਗਤ ਜੀ ਕਰਣਾ, ਕਰਣਾ ਕਹਿੰਦੇ ਨੇ ਤਰਸ ਦੀ ਭਾਵਨਾ ਨੂੰ ਪਰਉਪਕਾਰ ਨੂੰ, ਕਿਰਪਾਲਤਾ ਹੋਵੇ ਕਿਸੇ ਦੇ ਅੰਦਰ, ਤਰਸ ਦੀ ਭਾਵਨਾ ਹੋਵੇ। ਕਰਣਾ ਨਾਲ ਕਹਿੰਦੇ ਭਾਈ ਇਹ ਭਰਿਆ ਹੋਇਆ, ਕਿਸੇ ਦਾ ਦੁੱਖ ਦੇਖ ਕੇ ਦੁਖੀ ਹੋ ਜਾਣ ਵਾਲਾ ਉਹ ਗੁਰਮੁਖ ਹੁੰਦਾ। ਕਿਸੇ ਨੂੰ ਦੁਖੀ ਦੇਖੇ ਜੇ ਬੰਦੇ ਦਾ ਮਨ ਨਾ ਪੱਗਰੇ ਤਾਂ ਸਮਝ ਲਓ ਵੀ ਬੰਦਾ ਗੁਰਮੁਖ ਨਹੀਂ। ਕਿਸੇ ਨੂੰ ਦੁਖੀ ਦੇਖ ਕੇ ਘੱਟੋ ਘੱਟ ਮਨ 'ਚੋਂ ਹੌਕਾ ਤਾਂ ਨਿਕਲੇ ਭਾਈ ਦੁਖੀ ਬੰਦਾ, ਸਮਝ ਲਓ ਇਹ ਕਰਣਾ। ਇਹਦੇ ਅੰਦਰ ਤਰਸ ਦੀ ਭਾਵਨਾ ਹੈ, ਕਿਸੇ ਨੂੰ ਦੁਖੀ ਦੇਖ ਕੇ ਤਾਂ ਮਨ ਪੱਗਰ ਗਿਆ, ਕਰਣਾ। ਅਤੇ ਦੂਸਰਾ ਫਿਰ ਹੈ ਮੈਤਰੀ, ਮਿੱਤਰਤਾ ਭਾਵ ਰੱਖਣਾ। ਵੈਰ ਭਾਵ ਨਹੀਂ ਕਿਸੇ ਨਾਲ ਵੀ ਮਨ 'ਚ ਰੱਖਣਾ, ਕੋਈ ਕਰੇ ਉਹਦੀ ਮਰਜ਼ੀ ਹੈ, ਪਰ ਆਪਣੇ ਅੰਦਰ ਸਤਸੰਗ ਜੀ ਈਰਖਾ ਦੇ ਬੀਜ ਨਾ ਬੀਜਣੇ। ਅਤੇ ਗੁਰਮੁਖ ਦੀ ਨਿਸ਼ਾਨੀ ਦੂਸਰੀ ਕਹਿੰਦੇ ਮਿੱਤਰਤਾ ਭਾਵ ਰੱਖਣਾ ਸਾਰਿਆਂ ਨਾਲ, ਕਰਣਾ ਮੈਤਰੀ ਮੁੱਦਤਾ। ਤੀਸਰਾ ਗੁਣ ਹੈ ਦੱਸਿਆ ਵਿਦਵਾਨਾਂ ਨੇ ਪ੍ਰਸੰਨਤਾ, ਮੁੱਦਤਾ ਕਹਿੰਦੇ ਪ੍ਰਸੰਨਤਾ ਨੂੰ, ਕਿਸੇ ਨੂੰ ਸੁਖੀ ਦੇਖ ਕੇ ਪ੍ਰਸੰਨ ਹੋਣਾ, ਕਿਸੇ ਦੇ ਕੋਲ ਪਦਾਰਥ ਚਾਰ ਹੋਣ, ਕਿਸੇ ਦੀ ਵਡਿਆਈ ਦੇਖ ਕੇ ਖੁਸ਼ ਹੋਣਾ, ਕਿਸੇ ਦੇ ਨੂੰ ਸੁਖੀ ਦੇਖ ਕੇ ਸਤਸੰਗ ਜੀ ਮਨ 'ਚ ਪ੍ਰਸੰਨ ਹੋਣਾ। ਪਰ ਬਹੁਤ ਘੱਟ ਲੋਕ ਹੁੰਦੇ ਕਿਸੇ ਦੂਸਰੇ ਨੂੰ ਸੁਖੀ ਦੇਖ ਕੇ ਆਪ ਖੁਸ਼ ਹੋਣ, ਬਹੁਤ ਘੱਟ। ਸਿਆਣੇ ਆਖਿਆ ਕਹਿੰਦੇ ਨੇ ਬੰਦਾ ਆਪਣੇ ਦੁੱਖ ਕਰਕੇ ਇੰਨਾ ਦੁਖੀ ਨਹੀਂ ਜਿੰਨਾ ਇਸ ਕਰਕੇ ਦੁਖੀ ਵੀ ਦੂਜਾ ਕਿਉਂ ਸੁਖੀ ਆ। ਇਸ ਗੱਲ ਦੀ ਬੰਦੇ ਨੂੰ ਬਹੁਤੀ ਚਿੰਤਾ ਮਾਰਦੀ, ਦੂਸਰਾ ਸੁਖੀ ਕਿਉਂ ਮੇਰੇ ਸਾਹਮਣੇ, ਆਪ ਦੁਖੀ ਹੈ, ਇਹ ਉਹਨੂੰ ਦੁੱਖ ਤਾਂ ਇਸ ਗੱਲ ਦਾ ਹੈ, ਪਰ ਕਹਿੰਦੇ ਇੰਨਾ ਇਸ ਗੱਲ ਦਾ ਦੁੱਖ ਨਹੀਂ ਵੀ ਮੈਨੂੰ ਦੁੱਖ ਕਿਉਂ ਆ, ਜਿਹਨਾਂ ਨੂੰ ਇਸ ਗੱਲ ਦਾ ਦੁੱਖ ਹੈ ਦੂਸਰਾ ਸੁਖੀ ਕਿਉਂ। ਪਰ ਗੁਰਮੁਖ ਦਾ ਨਹੀਂ, ਗੁਰਮੁਖ ਕਹਿੰਦੇ ਉਹਦਾ ਸੁਭਾਅ ਹੁੰਦਾ ਮੁੱਦਤਾ, ਪ੍ਰਸੰਨ ਹੋਣਾ ਕਿਸੇ ਨੂੰ ਸੁਖੀ ਦੇਖ ਕੇ, ਜੇ ਕੋਈ ਖੁਸ਼ ਹੈ, ਜੇ ਕਿਸੇ ਦੀ ਵਡਿਆਈ ਹੁੰਦੀ ਪ੍ਰਸੰਨਤਾ ਹੋਣੀ, ਆਖਣਾ ਮਹਾਰਾਜ ਤੂੰ ਇਹਨੂੰ ਬਖਸ਼ੀ ਮੈਨੂੰ ਵੀ ਬਖਸ਼। ਜੇ ਕੋਈ ਸੁਖੀ ਹੈ ਤੇ ਖੁਸ਼ ਹੋਣਾ, ਆਖਣਾ ਭਾਈ ਤੈਨੂੰ ਰੱਬ ਨੇ ਸੁੱਖ ਦਿੱਤੇ ਹੈ, ਅਰਦਾਸ ਕਰ ਮੈਨੂੰ ਵੀ ਮਹਾਰਾਜ ਦੇਣ। ਅਤੇ ਗੁਰਮੁਖ ਦੀ ਸਤਸੰਗਤ ਦੀ ਨਿਸ਼ਾਨੀ ਤੀਸਰੀ ਸੁਭਾਅ, ਪ੍ਰਸੰਨ ਰਹਿਣਾ ਹਰ ਕਿਸੇ ਨੂੰ ਦੇਖ ਕੇ ਖੁਸ਼ ਅਤੇ ਪ੍ਰਸੰਨ। ਅਤੇ ਚੌਥਾ ਹੁੰਦਾ ਅਪੇਖਿਆ, ਕਿਸੇ ਦੇ ਔਗਣ ਦੇਖ ਕੇ ਸਤਸੰਗਤ ਜੀ ਪਰਦਾ ਕੱਜ ਲੈਣਾ, ਕਿਸੇ ਦੇ ਔਗਣ ਦੇਖ ਕੇ ਢੋਲ ਨਹੀਂ ਵਜਾਉਣਾ, ਕਹਿੰਦੇ ਔਗਣ ਦੇਖਣੇ ਤੇ ਗੁਰਮੁਖਾ ਆਪਣੇ ਅੰਦਰ ਝਾਤੀ ਮਾਰ, ਤੇਰੇ ਨਹੀਂ ਥੋੜ੍ਹੇ। ਅੱਜ ਵੀ ਆਪਾਂ ਸਿਰਫ ਜਿੰਨੀ ਕੁ ਆਪਣੀ ਜਿੰਨੀ ਕਿਸੇ ਦੀ ਆਪਣੀ ਉਮਰ ਹੈ, ਇੰਨੀ ਉਮਰ ਦਾ ਪਿੱਛੇ ਨੂੰ ਧਿਆਨ ਮਾਰ ਕੇ ਦੇਖੇ, ਔਗਣ ਜ਼ਿਆਦਾ ਨਜ਼ਰੀ ਪੈਣਗੇ, ਗੁਣ ਬਹੁਤ ਘੱਟ। ਆਪੋ ਆਪਣੀ ਜ਼ਿੰਦਗੀ ਦੇਖ ਲੈਣ ਸਾਰੇ, ਵੀ ਜਿੰਨੇ ਕੁ ਸਾਲਾਂ ਦਾ ਮੈਂ ਹਾਂ, ਅੱਜ ਤੱਕ ਪਿੱਛੇ ਮੈਂ ਕੀ ਕੀਤਾ, ਅਤੇ ਔਗਣ ਹੀ ਬਹੁਤੇ ਦਿਸਣਗੇ, ਗੁਣ ਬਹੁਤ ਘੱਟ ਦਿਸਣਗੇ। ਕਹਿੰਦੇ ਔਗਣ ਦੇਖਣੇ ਤਾਂ ਆਪਣੇ ਦੇਖ ਲੈ, ਕਿਸੇ ਦੇ ਦੇਖਣ ਦੀ ਲੋੜ ਹੀ ਨਹੀਂ ਹੈ। ਮਨ ਦੀ ਭਾਵਨਾ ਬਣਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਤ ਨਾਨਕ ਤਾਰੇ ਸੋਏ। ਕਬੀਰ ਹਮ ਤੇ ਸਭ ਭਲੇ, ਮੇਰੇ ਤੋਂ ਸਾਰੇ ਚੰਗੇ ਨੇ। ਕਬੀਰ ਸਭ ਤੇ ਹਮ ਬੁਰੇ, ਹਮ ਤਾਜ ਭਲੋ ਸਭ ਕੋਏ। ਕਬੀਰ ਸਾਹਿਬ ਕਹਿੰਦੇ ਸਭ ਤੋਂ ਬੁਰਾ ਗੁਰਮੁਖੋ ਮੈਂ ਹਾਂ, ਮੇਰੇ ਤੋਂ ਬਿਨਾਂ ਸਾਰੇ ਚੰਗੇ ਹੀ ਨੇ। ਪਰ ਇੱਥੇ ਸੁਭਾਅ ਕੀ ਹੁੰਦਾ, ਬੰਦਾ ਸੋਚਦਾ ਮੈਂ ਹੀ ਹਾਂ ਇਕੱਲਾ, ਬਾਕੀ ਤਾਂ ਸਾਰੇ ਵਿਚਾਰੇ ਉਵੇਂ ਹੀ ਤੁਰੇ ਫਿਰਦੇ, ਮੈਂ ਹੀ ਚੰਗਾ। ਇਹ ਭਾਵਨਾ ਨਹੀਂ, ਇਹ ਗੁਰਮੁਖ ਦੀ ਨਿਸ਼ਾਨੀ ਨਹੀਂ। ਗੁਰਮੁਖ ਦੀ ਨਿਸ਼ਾਨੀ ਸਤਸੰਗਤ ਜੀ ਦੂਸਰੇ ਨੂੰ ਚੰਗਾ ਮੰਨਣਾ, ਜੇ ਕਿਸੇ ਦਾ ਔਗਣ ਦੇਖ ਵੀ ਲੈਣਾ ਤਾਂ ਉਸ ਔਗਣ ਦੀ ਗੱਲ ਹੀ ਨਹੀਂ ਕਰਨੀ, ਸਿਰਫ ਗੁਣ ਗ੍ਰਹਿਣ ਕਰ। ਮਹਾਰਾਜ ਦੇ ਵਚਨ ਕਹਿੰਦੇ ਸਾਂਝ ਕੀਜਿਆ ਗੁਣਹ ਕੇਰੀ, ਛਾੜ ਔਗਣ ਚੱਲੀਏ। ਕਹਿੰਦੇ ਤੂੰ ਸਾਂਝ ਕਰਨੀ, ਸਿਰਫ ਗੁਣਾਂ ਦੀ ਪਾ, ਔਗਣਾਂ ਵੱਲ ਤਾਂ ਖਿਆਲ ਕਰਨ ਦੀ ਲੋੜ ਹੀ ਨਹੀਂ, ਕਿਉਂਕਿ ਦੁਨੀਆਂ 'ਤੇ ਕੋਈ ਐਸਾ ਸਤਸੰਗ ਜੀ ਮਨੁੱਖ ਨਹੀਂ ਜਿਸ ਵਿੱਚ ਕੋਈ ਔਗਣ ਨਾ ਹੋਵੇ, ਕੋਈ ਵੀ, ਸਿਵਾਏ ਨਾਮ ਰਸੀਏ ਬ੍ਰਹਮ ਗਿਆਨੀ ਤੋਂ। ਸਧਾਰਨ ਮਨੁੱਖ ਸਾਰੇ ਹੀ ਐਸੇ ਹੁੰਦੇ, ਹਰ ਬੰਦੇ 'ਚ ਕੋਈ ਨਾ ਕੋਈ ਗੁਣ ਹੁੰਦਾ, ਹਰ ਬੰਦੇ 'ਚ ਕੋਈ ਔਗਣ ਹੁੰਦਾ, ਕੋਈ ਬਿਲਕੁਲ ਐਸਾ ਬੰਦਾ ਤੁਹਾਨੂੰ ਨਾ ਮਿਲੇਗਾ ਜਿਸ 'ਚ ਕੋਈ ਗੁਣ ਨਾ ਹੋਵੇ, ਅਤੇ ਕੋਈ ਐਸਾ ਨਹੀਂ ਮਿਲੇਗਾ ਜਿਸ ਵਿੱਚ ਔਗਣ ਕੋਈ ਨਹੀਂ। ਹਾਂ, ਇਹ ਵੱਖਰੀ ਗੱਲ ਹੈ, ਕਿਸੇ 'ਚ ਗੁਣ ਬਹੁਤ ਹੁੰਦੇ ਆ ਅਤੇ ਔਗਣ ਬਹੁਤ ਘੱਟ ਹੁੰਦੇ ਆ, ਕਿਸੇ ਵਿੱਚ ਔਗਣ ਬਹੁਤ ਜ਼ਿਆਦਾ ਹੁੰਦੇ, ਗੁਣ ਕੋਈ ਕੋਈ ਹੁੰਦਾ, ਪਰ ਇਹ ਦੋਵੇਂ ਚੀਜ਼ਾਂ ਮਿਲਣਗੀਆਂ ਹਰ ਬੰਦੇ ਵਿੱਚ। ਔਗਣ ਵੀ ਹਰੇਕ ਵਿੱਚ ਕੋਈ ਨਾ ਕੋਈ ਹੁੰਦਾ, ਅਤੇ ਗੁਣ ਵੀ ਸਤਸੰਗ ਜੀ ਜ਼ਰੂਰ ਕੋਈ ਨਾ ਕੋਈ ਕਿਸੇ ਨਾ ਕਿਸੇ ਵਿੱਚ ਹੁੰਦਾ। ਕਹਿੰਦੇ ਤੂੰ ਸਾਂਝ ਕਰਨੀ ਹੈ ਅਤੇ ਗੁਣਾਂ ਦੀ ਪਾ, ਔਗਣ ਦੇਖਣ ਦੀ ਤਾਂ ਲੋੜ ਹੀ ਨਹੀਂ ਹੈ ਕਿਸੇ ਦੇ। ਜੇ ਔਗਣਾਂ 'ਚ ਧਿਆਨ ਰੱਖਣਾ, ਔਗਣਾਂ ਦੀ ਪੰਡ ਵੱਜ ਜਾਏਗੀ। ਜੇ ਗੁਣਾਂ 'ਚ ਸੁਰਤੀ ਰੱਖੀ ਜਾਏ ਤਾਂ ਗੁਣ ਹੀ ਸਤਸੰਗ ਜੀ ਪੱਲੇ ਆ ਜਾਣਗੇ, ਕੋਲ ਆ ਜਾਣਗੇ। ਨਿਰਮਲ ਨਹਾਉਣ ਨਾਨਕਾ, ਕਹਿੰਦੇ ਸੰਤ ਸਭਾ ਜੈਕਾਰ ਕਰ, ਗੁਰਮੁਖ ਕਰਮ ਕਮਾਓ। ਜਿੱਥੇ ਸੰਤਾਂ ਦੀ ਸਭਾ ਲੱਗਦੀ ਹੋਵੇ ਨਾ, ਉੱਥੇ ਜਾ ਕੇ ਬੈਠਿਆ ਕਰ, ਜਿੱਥੇ ਕਿਤੇ ਗੁਰਮੁਖ ਬੈਠੇ ਹੋਣ ਚਾਰ, ਦੋ ਘੜੀਆਂ ਉਹਨਾਂ 'ਚ ਸਮਾਂ ਬਤੀਤ ਕਰਿਆ ਕਰ। ਫਿਰ ਗੁਰਮੁਖਾਂ ਵਾਲੇ ਕਰਮ ਕਰਨੇ, ਕਿਉਂਕਿ ਉਹਨਾਂ ਵੱਲ ਦੇਖ ਕੇ ਸਤਸੰਗ ਦੀ ਫਰਕ ਪੈ ਜਾਂਦਾ, ਮਨ ਸੰਗਤ ਦਾ ਰੰਗ ਬਹੁਤ ਛੇਤੀ ਕਬੂਲਦਾ ਹੁੰਦਾ। ਚਾਰ ਜਣੇ ਇੱਕੋ ਕਮਰੇ 'ਚ ਸਤਸੰਗ ਜੀ ਰਹਿੰਦੇ ਹੋਣ ਅਤੇ ਉਹਨਾਂ 'ਚ ਤਿੰਨ ਨਿਤਨੇਮ ਹੀ ਹੋਣ, ਇੱਕ ਕਦੇ ਨਿਤਨੇਮ ਨਾ ਕਰਨ ਵਾਲਾ ਹੋਵੇ, ਦੋ ਚਾਰ ਮਹੀਨਿਆਂ 'ਚ ਹੌਲੀ ਹੌਲੀ ਉਹ ਵੀ ਜਪਜੀ ਸਾਹਿਬ ਪੜ੍ਹਨ ਲੱਗ ਪਏਗਾ, ਫਰਕ ਪੈ ਜਾਂਦਾ ਨਾਲ ਦੀ ਸੰਗਤ ਦਾ। ਪਰ ਜੇ ਕਿਤੇ ਤਿੰਨ ਜਣੇ ਸਤਸੰਗ ਜੀ ਦੂਸਰੇ ਹੋਣ ਅਤੇ ਇੱਕ ਵਿੱਚ ਨਿਤਨੇਮ ਹੀ ਫਸ ਜਾਵੇ, ਹੌਲੀ 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 ਉਹਦਾ ਵੀ ਜਾਂਦਾ ਹੀ ਰਹਿਣਾ ਨਿਤਨੇਮ, ਚੱਲ ਜਾਏਗਾ ਸੰਗਤ ਦੇ ਅਸਰ। ਇੱਕ ਸਤਸੰਗ ਜੀ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਮਹਾਂਪੁਰਸ਼ਾਂ ਕੋਲ ਖੇਮ ਸਿੰਘ ਨਾਂ ਦਾ ਬੰਦਾ ਰਹਿੰਦਾ ਸੀ। ਖੇਮ ਸਿੰਘ ਉਹਦਾ ਨਾਂ ਸੀ। ਬੜਾ ਨਿਤਨੇਮੀ, ਬੜਾ ਰਹਿਤ ਬਹਿਤ ਵਿੱਚ ਪੱਕਾ, ਭਜਨ ਬੰਦਗੀ ਕਰਨ ਵਾਲਾ। ਇੱਕ ਵਾਰ ਸਾਧ ਸੰਗਤ ਜੀ ਉਹਨੇ ਮਹਾਂਪੁਰਸ਼ਾਂ ਕੋਲੋਂ ਛੁੱਟੀ ਲੈ ਲਈ। ਕਹਿੰਦਾ ਜੀ ਮੈਂ ਤੀਰਥ ਯਾਤਰਾ ਕਰਕੇ ਆਉਣੀ ਹੈ, ਜੇ ਤੁਹਾਡੀ ਆਗਿਆ ਹੋਵੇ ਮੈਨੂੰ ਭੇਜ ਦਿਓ। ਉਹਨਾਂ ਨਾਲ ਪੈਸੇ ਦਿੱਤੇ, ਕੋਲੋਂ ਕਿਰਾਇਆ ਦਿੱਤਾ। ਕਹਿੰਦੇ ਜਾ ਖੇਮ ਸਿੰਘ, ਜੇ ਤੇਰੇ ਮਨ ਦਾ ਫੁਰਨਾ ਬਣਿਆ ਕਰ ਆ ਭਾਈ ਤੂੰ ਤੀਰਥ ਯਾਤਰਾ। ਖੇਮ ਸਿੰਘ ਮਹਾਂਪੁਰਸ਼ਾਂ ਤੋਂ ਪੈਸੇ ਲੈ ਕੇ ਤੀਰਥ ਯਾਤਰਾ ਕਰਨ ਵਾਸਤੇ ਚਲੇ ਗਿਆ। ਜਦੋਂ ਤੀਰਥ ਦੇ ਕਿਸੇ 'ਤੇ ਗਿਆ ਸਾਧ ਸੰਗਤ ਜੀ, ਉੱਥੇ ਇੱਕ ਸੰਨਿਆਸੀਆਂ ਦੇ ਟੋਲੇ ਨਾਲ ਉਹਦੀ ਸੰਗਤ ਬਣ ਗਈ ਸੀਗਾ। ਅਤੇ ਉਹ ਵੀ ਸਾਧੂ ਹੀ, ਪਰ ਸੰਨਿਆਸੀਆਂ ਦਾ ਆਪਣਾ ਮੱਤ ਹੈ। ਸੰਨਿਆਸੀ ਸਾਧ ਸੰਗਤ ਜੀ ਉਹਨਾਂ ਨੇ ਗੇਰੂਏ ਰੰਗ ਦੇ ਕੱਪੜੇ ਪਾਉਣੇ ਹੁੰਦੇ ਆ, ਅਤੇ ਉਹਨਾਂ ਦਾ ਆਪਣਾ ਹਿਸਾਬ ਕਿਤਾਬ। ਉਹ ਬਹੁਤਾ ਵਿਦਾਂਤ ਨੂੰ ਮੰਨਦੇ। ਉਹ ਖੇਮ ਸਿੰਘ ਵਿਦਾਂਤੀਆਂ ਦੀਆਂ ਸਾਧ ਸੰਗਤ ਜੀ ਗੱਲਾਂ ਬਾਤਾਂ ਕਰਦਾ ਕਰਦਾ ਸੰਗਤ ਉਹਨਾਂ ਦੀ ਸੰਗਤ ਨਾਲ ਹੀ ਰਲ ਗਿਆ ਵੀ ਚਲੋ ਜਿੰਨੇ ਜਿੰਨਾ ਚਿਰ ਤੀਰਥ ਯਾਤਰਾ ਕਰਨੀ ਇਹਨਾਂ ਦੇ ਜਥੇ ਨਾਲ ਹੀ ਕਰ ਲੈਂਦੇ। ਉਹ ਐਸਾ ਅਸਰ ਪਿਆ ਹੌਲੀ ਹੌਲੀ ਸਾਧ ਸੰਗਤ ਜੀ। ਪਹਿਲਾਂ ਤਾਂ ਖੇਮ ਸਿੰਘ ਨੇ ਆਪਣੇ ਬਸਤਰ ਲਾ ਕੇ ਅਤੇ ਉਹ ਗੇਰੂਏ ਰੰਗ ਦੇ ਕੱਪੜੇ ਪਾਏ। ਫਿਰ ਹੌਲੀ ਹੌਲੀ ਜਿਹੜਾ ਨਿਤਨੇਮ ਕਰਦਾ ਸੀ ਉਹਦਾ ਵੀ ਜਵਾਬ ਹੋ ਗਿਆ, ਛੱਡ ਦਿੱਤਾ ਉਹਨੇ। ਜੋ ਸੰਨਿਆਸੀ ਕਰਨ ਉਹ ਹੀ ਕਰਨ ਲੱਗ ਪਿਆ। ਹੌਲੀ ਹੌਲੀ ਸਾਧ ਸੰਗਤ ਜੀ ਉਹਨੇ ਖੇਮ ਸਿੰਘ ਨੇ ਆਪਣੇ ਕੇਸ ਵੀ ਕਟਾ ਦਿੱਤੇ। ਕਹਿੰਦੇ ਉਹ ਸੰਨਿਆਸੀਆਂ ਨਾਲ ਹੀ ਰਲ ਗਿਆ, ਪੱਕਾ ਸੰਨਿਆਸੀ ਹੋ ਗਿਆ, ਚਲੇ ਗਿਆ ਸਾਰਾ ਕੁਝ ਉਹਦੇ ਕੋਲੋਂ। ਇੱਕ ਵਾਰ ਕਹਿੰਦੇ ਦੀਵਾਲੀ 'ਤੇ ਸਾਧ ਸੰਗਤ ਜੀ ਘੁੰਮਦੇ ਘੁੰਮਾਉਂਦੇ ਉਹ ਸੰਨਿਆਸੀ ਸਾਰੇ ਖੇਮ ਸਿੰਘ ਦੇ ਸਮੇਤ ਅੰਮ੍ਰਿਤਸਰ ਆਏ, ਕਿਉਂਕਿ ਦੀਵਾਲੀ 'ਤੇ ਸਾਰੇ ਮੱਤਾਂ ਦੇ ਸਾਧੂ ਅੰਮ੍ਰਿਤਸਰ ਆਉਂਦੇ। ਉਹ ਆਏ ਅਤੇ ਇੱਧਰੋਂ ਬਾਬਾ ਜਵਾਲਾ ਸਿੰਘ ਜੀ ਵੀ ਗਏ ਦੀਵਾਲੀ 'ਤੇ ਮਹਾਰਾਜ ਦੇ ਦਰ 'ਤੇ ਨਮਸਕਾਰ ਕਰਨ। ਕਹਿੰਦੇ ਉਹ ਪ੍ਰਕਰਮਾਂ 'ਚ ਤੁਰੇ ਜਾਣ ਬਾਬਾ ਜਵਾਲਾ ਸਿੰਘ ਜੀ, ਅਤੇ ਖੇਮ ਸਿੰਘ ਉਹਨਾਂ ਨੂੰ ਪਛਾਣ ਕੇ ਅਤੇ ਭੱਜ ਕੇ ਆ ਗਿਆ ਉਹਨਾਂ ਕੋਲ। ਭਾਣ ਕੇ ਉਹਨਾਂ ਨੂੰ ਫਤਿਹ ਬੁਲਾਈ, ਉਹਨਾਂ ਮੂੰਹ ਵੱਲ ਦੇਖਿਆ। ਜਦੋਂ ਫਤਿਹ ਦਾ ਜਵਾਬ ਦੇ ਕੇ ਅੱਗੇ ਤੁਰਨ ਲੱਗੇ ਤਾਂ ਕਹਿੰਦਾ ਤੁਸੀਂ ਪਛਾਣਿਆ ਨਹੀਂ ਮੈਨੂੰ ਮਹਾਂਪੁਰਸ਼ੋ, ਮੈਂ ਖੇਮ ਸਿੰਘ ਹਾਂ, ਤੁਹਾਡੇ ਕੋਲ ਰਹਿੰਦਾ ਰਿਹਾ। ਤੁਸੀਂ ਮੈਨੂੰ ਪੈਸੇ ਦਿੱਤੇ ਸੀ ਯਾਤਰਾ ਕਰਨ ਵਾਸਤੇ, ਮੈਂ ਮੁੜਿਆ ਨਹੀਂ ਉਦੋਂ ਦਾ। ਉਹਨਾਂ ਨੇ ਐਂ ਕਰਕੇ ਉਹਨੂੰ ਬਾਹੋਂ ਫੜ ਲਿਆ, ਗੁੱਟ ਫੜ ਲਿਆ ਉਹਦਾ, ਖੇਮ ਸਿੰਘ ਦਾ। ਆਖਿਆ ਕੁਝ ਨਹੀਂ ਮੂੰਹੋਂ, ਗੁੱਟ ਫੜ ਕੇ ਆਪਣੇ ਨਾਲ ਹੀ ਪ੍ਰਕਰਮਾਂ ਕਰਵਾਈਆਂ, ਨਾਲ ਹੀ ਅੰਦਰ ਲੈ ਕੇ ਗਏ, ਮੱਥਾ ਟੇਕਿਆ ਮਹਾਰਾਜ ਦੇ ਦਰ 'ਤੇ, ਫਿਰ ਪ੍ਰਕਰਮਾ ਕਰਕੇ ਅਤੇ ਬਾਹਰ ਆ ਗਏ। ਉਹਦੀ ਬਾਂਹ ਨਹੀਂ ਛੱਡੀ। ਖੇਮ ਸਿੰਘ ਵੀ ਚੁੱਪ ਕੀਤਾ ਰਿਹਾ, ਕਿਉਂਕਿ ਸਤਿਕਾਰਯੋਗ ਸਨ ਮਹਾਂਪੁਰਸ਼। ਉਹਨੂੰ ਨਾਲ ਹੀ ਸਾਧ ਸੰਗਤ ਜੀ ਆਪਣੇ ਕੋਲ ਵਾਪਸ ਲੈ ਪਿੰਡ ਕੋਲ ਲਿਆ ਕੇ ਕਹਿੰਦੇ ਖੇਮ ਸਿਆਂ, ਇੱਕ ਵਾਰ ਤੈਨੂੰ ਅਸੀਂ ਰੁੜੇ ਜਾਂਦੇ ਨੂੰ ਬਚਾ ਲਿਆ, ਅਤੇ ਗਾਂਹ ਵਾਸਤੇ ਖਿਆਲ ਰੱਖੀ, ਹੁਣ ਇੱਥੇ ਸਾਡੇ ਕੋਲ ਹੀ ਰਹਿ ਜਾਣਾ ਨਹੀਂ ਤੂੰ। ਇੱਕ ਵਾਰ ਅਸੀਂ ਤੈਨੂੰ ਬਚਾ ਲਿਆ, ਪਰ ਘੜੀ ਮੁੜੀ ਦੀ ਸਾਡੀ ਗਰੰਟੀ ਨਹੀਂ। ਤੇਰੀ ਮਰਜ਼ੀ, ਜਾਣਾ ਤਾਂ ਜਾ, ਰਹਿਣਾ ਤਾਂ ਰਹਿ, ਪਰ ਤੈਨੂੰ ਇੱਕ ਵਾਰ ਅਸੀਂ ਲੈਣ ਦਾ ਹੀ ਰੁੜਦੇ ਹੋਏ ਨੂੰ। ਉਹਨੇ ਚਰਨ ਫੜ ਲਏ, ਕਹਿੰਦਾ ਜੀ ਮੈਂ ਨਹੀਂ ਫਿਰ ਜਾਂਦਾ ਹੁਣ ਕਿਤੇ। ਉੱਥੇ ਰਹਿਣ ਲੱਗ ਪਿਆ, ਹੌਲੀ ਹੌਲੀ ਕੇਸ ਰੱਖ ਲਏ। ਥੋੜ੍ਹੇ ਦਿਨਾਂ 'ਚ ਫਿਰ ਸਾਧ ਸੰਗਤ ਜੀ ਨੇ ਇਤਨੇਮ ਕਰਨ ਲੱਗ ਪਿਆ, ਮੁੜ ਆਇਆ ਉਹ ਖੇਮ ਸਿੰਘ। ਸੰਗਤ ਨੇ ਬਚਾ ਲਿਆ, ਸੰਗਤ ਹੀ ਦੂਜੇ ਪਾਸੇ ਲੈ ਗਈ ਸੀ, ਦੂਜਿਆਂ ਦੀ ਮਿਲ ਗਈ ਅਤੇ ਉਹੋ ਜਿਹਾ ਹੋ ਗਿਆ। ਮਹਾਂਪੁਰਸ਼ਾਂ ਨੇ ਫਿਰ ਫੜ ਲਿਆਂਦਾ ਬਾਹੋਂ, ਫਿਰ ਉੱਦਾਂ ਦਾ ਹੀ ਹੋ ਗਿਆ, ਪਹਿਲਾਂ ਵਰਗਾ ਹੀ। ਗੁਰਮੁਖਾਂ ਦੀ ਸਾਧ ਸੰਗਤ ਜੀ ਸੰਗਤ ਵਿੱਚ ਕੁਦਰਤੀ ਸੁਭਾਅ ਹੌਲੀ 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 ਗੁਰਮੁਖਾਂ ਵਾਲਾ ਹੋ ਜਾਏਗਾ। ਸੰਤ ਸਭਾ ਜੈਕਾਰ ਕਰ, ਗੁਰਮੁਖ ਕਰਮ ਕਮਾਓ। ਕਹਿੰਦੇ ਸੰਤਾਂ ਦੀ ਸਭਾ 'ਚ ਬੈਠਿਆ ਕਰ, ਜਿੱਥੇ ਰੱਬ ਦੀ ਜੈ ਜੈਕਾਰ ਹੁੰਦੀ, ਉਹਨਾਂ ਨਾਲ ਬੈਠ ਕੇ ਤੂੰ ਹੀ ਪਰਮਾਤਮਾ ਦੀ ਜੈ ਜੈ ਆਖ, ਗੁਰਮੁਖਾਂ ਵਾਲੇ ਕਰਮ ਕਰਨ ਲੱਗ ਪਏਗਾ ਤੂੰ, ਕਰਮ ਤੇਰੇ ਗੁਰਮੁਖਾਂ ਵਾਲੇ ਹੋ ਜਾਣਗੇ। ਨਿਰਮਲ ਨਹਾਉਣ ਨਾਨਕਾ ਗੁਰ ਤੀਰਥ ਦਰੀਆ। ਕਿਉਂ? ਕਹਿੰਦੇ ਸੰਤਾਂ ਦੀ ਸਭਾ ਵਿੱਚ ਸਾਧ ਸੰਗਤ ਜੀ ਗੁਰੂ ਦੀ ਵਡਿਆਈ ਚੱਲਣੀ, ਉਸ ਸਭਾ ਵਿੱਚ ਬੈਠੇਗਾ ਅਤੇ ਤੇਰਾ ਨਹਾਉਣਾ ਨਿਰਮਲ ਹੋ ਜਾਏਗਾ। ਜੇ ਕੱਲਰ ਦੀ ਛੱਪੜੀ 'ਚ ਨਹਾਵੇਂਗਾ ਤੇ ਅਪਵਿੱਤਰ ਹੋ ਜਾਏਗਾ। ਪਰ ਜੇ ਗੁਰਮੁਖਾਂ ਦੀ, ਕਿਉਂਕਿ ਗੁਰਮੁਖਾਂ ਦੀ ਸੰਗਤ ਨੂੰ ਵੀ ਸਰੋਵਰ ਹੀ ਆਖਿਆ, ਜਿੱਥੇ ਨਾਮ ਜਲ ਨਾਲ ਮਨ ਦਾ ਇਸ਼ਨਾਨ ਕਰਵਾਈਦਾ, ਨਿਰਮਲ ਨਹਾਉਣ ਨਾਨਕਾ। ਕਹਿੰਦੇ ਉੱਥੇ ਗੁਰਮੁਖਾਂ ਦੀ ਸੰਗਤ ਵਿੱਚ ਨਹਾਉਣਾ ਨਿਰਮਲ ਹੈ, ਪਵਿੱਤਰ ਕਰ ਦੇਗਾ ਤੇਰੇ ਤਨ ਮਨ ਨੂੰ। ਗੁਰ ਤੀਰਥ ਦਰਿਆ, ਕਿਉਂਕਿ ਗੁਰੂ ਸਾਹਿਬ ਸੰਗਤ ਜੀ ਅਸਲ ਵਿੱਚ ਤੀਰਥ ਹੈ। ਗੁਰੂ ਕਹਿੰਦੇ ਦਰਿਆ ਹੀ ਹੈ। ਗੁਰੂ ਸਮੁੰਦਰ ਨਦੀ ਸਾਹਿਬ ਸਿੱਖੀ ਨਹਾਤਿਆ ਜਿੱਤ ਵਡਿਆਈ, ਮਹਾਰਾਜ ਨੇ ਬਚਨ ਕੀਤੇ। ਕਹਿੰਦੇ ਗੁਰੂ ਤਾਂ ਚੱਲਦਾ ਫਿਰਦਾ ਤੀਰਥ, ਤੀਰਥ ਦੋ ਪ੍ਰਕਾਰ ਦੇ ਹੁੰਦੇ ਸਾਧ ਸੰਗਤ ਜੀ, ਇੱਕ ਜੜ ਤੀਰਥ, ਇੱਕ ਚੇਤਨ। ਜੜ ਤੀਰਥ ਉਹਨਾਂ ਨੂੰ ਆਖੀਦਾ ਜਿੱਥੇ ਆਪਾਂ ਨੂੰ ਚੱਲ ਕੇ ਜਾਣਾ ਪਵੇ, ਚੇਤਨ ਤੀਰਥ ਹੁੰਦਾ ਜਿਹੜਾ ਚੱਲ ਕੇ ਆਪਣੇ ਕੋਲ ਆ ਜੇ ਲੋੜ ਪਵੇ ਤੇ। ਗੁਰੂ ਐਸਾ ਤੀਰਥ ਹੈ ਸਾਧ ਸੰਗਤ ਜੀ ਜਿਹੜਾ ਚੇਤਨ ਤੀਰਥ ਹੈ, ਆਪ ਚੱਲ ਚੱਲ ਕੇ ਲੋਕਾਂ ਦਾ ਭਲਾ ਕਰਨ ਵਾਲਾ ਐਸਾ ਤੀਰਥ ਹੈ ਸਤਿਗੁਰੂ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਾਧ ਸੰਗਤ ਜੀ ਕਹਿੰਦੇ ਨੇ, ਕਿਹੜੀ ਚਿੱਠੀ ਪਾਈ ਸੀ ਵੀ ਆਣ ਕੇ ਪ੍ਰਸ਼ਾਦਾ ਛਕ ਜਾਓ ਮਹਾਰਾਜ ਮੇਰੇ ਕੋਲ, ਆਪ ਚੱਲ ਕੇ ਗਏ, ਉਹਦਾ ਭਲਾ ਕਰ ਦਿੱਤਾ। ਸੱਜਣ ਠੱਗ ਨੇ ਮਹਾਰਾਜ ਜੀ ਨੂੰ ਕੋਈ ਸੱਦਾ ਥੋੜ੍ਹਾ ਭੇਜਿਆ ਸੀ, ਆਪ ਚੱਲ ਕੇ ਜਾ ਕੇ ਉਹਦਾ ਸਾਧ ਸੰਗਤ ਜੀ ਭਲਾ ਕੀਤਾ। ਗੁਰੂ ਇਹੋ ਜਿਹਾ ਤੀਰਥ ਹੈ ਜਿਹੜਾ ਚੇਤਨ ਤੀਰਥ, ਜਾ ਜਾ ਕੇ ਸਭ ਥਾਵਾਂ 'ਤੇ ਸ੍ਰਿਸ਼ਟੀ ਦਾ ਭਲਾ ਆਪ ਪਹੁੰਚ ਪਹੁੰਚ ਕੇ ਕਰਦਾ। ਇਸ ਲਈ ਆਖਿਆ ਜਿੱਥੇ ਗੁਰੂ ਦੀ ਸੰਗਤ ਹੈ ਗੁਰਮੁਖਾ, ਉੱਥੇ ਜਾ ਕੇ ਬੈਠਿਆ ਕਰ, ਜਿੱਥੇ ਗੁਰੂ ਨੂੰ ਮੰਨਣ ਵਾਲਿਆਂ ਦੀ ਸੰਗਤ ਹੋਵੇ, ਜਿੱਥੇ ਗੁਰੂ ਸਾਹਿਬ ਜੀ ਦੀ ਜੈ ਜੈਕਾਰ ਦੇ ਨਾਅਰੇ ਲੱਗਦੇ ਹੋਣ, ਉੱਥੇ ਜਾ ਕੇ ਬੈਠ, ਗੁਰਮੁਖਾਂ ਵਾਲੇ ਕਰਮ ਹੋ ਜਾਣਗੇ ਤੇਰੇ, ਮਨ ਤਨ ਪਵਿੱਤਰ ਹੋ ਜਾਏਗਾ, ਉੱਥੋਂ ਦਾ ਨਹਾਉਣਾ, ਉੱਥੋਂ ਦਾ ਇਸ਼ਨਾਨ ਤੇਰੇ ਮਨ ਦਾ ਨਿਰਮਲ ਕਰ ਦੇਵੇਗਾ ਤੈਨੂੰ। ਜਨਮੇ ਕਾ ਫਲ ਕਿਆ ਗਣੀ ਜਾਂ ਹਰ ਭਗਤ ਨਾ ਭਾਉ, ਇਹਦੇ ਜਨਮ ਲਏ ਦਾ 10 ਫਲ ਕੀ ਤੈਨੂੰ ਮਿਲਿਆ ਜੇ ਹਰੀ ਦੀ ਭਗਤੀ ਨਹੀਂ ਕੀਤੀ, ਜੇ ਮਹਾਰਾਜ ਨਾਲ ਪਿਆਰ ਨਹੀਂ ਕੀਤਾ, ਜੇ ਹਰੀ ਦੀ ਭਗਤੀ ਨਹੀਂ ਕੀਤੀ, ਜਨਮ ਲੈਣ ਦਾ ਲਾਹਾ ਕੀ ਮਿਲਿਆ ਤੈਨੂੰ? ਕੁਛ ਵੀ ਨਾ। ਜਨਮੇ ਕਾ ਫਲ ਕਿਆ ਗਣੀ, ਕੀ ਗਿਣਿਆ ਤੈਨੂੰ, ਕੀ ਫਲ ਮਿਲਿਆ ਜਨਮ ਲੈਣ ਦਾ? ਜਾਂ ਹਰ ਭਗਤ ਨਾ ਭਾਉ, ਜੇ ਹਰੀ ਦੀ ਭਗਤੀ ਨਹੀਂ, ਮਹਾਰਾਜ ਦੇ ਮਨ ਚਰਨਾਂ ਦਾ ਪ੍ਰੇਮ ਨਹੀਂ ਮਨ 'ਚ, ਕਹਿੰਦੇ ਦੱਸ ਇਹ ਮਨੁੱਖੇ ਜਨਮ ਦਾ ਤੈਨੂੰ ਲਾਭ ਕੀ ਮਿਲਿਆ? ਫਿਰ ਤਾਂ ਜਿਹੋ ਜਿਹਾ ਪਸ਼ੂਆਂ ਪੰਛੀਆਂ ਦਾ ਸਰੀਰ, ਉਹੋ ਜਿਹਾ ਮਨੁੱਖਾ ਸਰੀਰ, ਕੀ ਲਾਭ ਮਿਲਿਆ ਜੇ ਪਰਮਾਤਮਾ ਦੀ ਭਗਤੀ ਹੀ ਨਹੀਂ ਸੀ ਤਾਂ? ਨਵੇਂ ਪਾਤਸ਼ਾਹ ਜੀ ਦਾ ਸਲੋਕ ਅੱਗੇ ਇੱਕ ਦਿਨ ਆਪਾਂ ਵਿਚਾਰ ਰਿਹਾ ਸੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕੀਤੇ, ਉਹ ਕਹਿੰਦੇ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਸਾਧ ਸੰਗਤ ਜੀ ਜਿਸ ਦੇ ਕੋਲ ਨਹੀਂ ਨਾ, ਬਾਕੀ ਸਾਰਾ ਕੁਝ ਭਾਵੇਂ ਦੁਨੀਆਂ ਦੀਆਂ ਚਲਾਕੀਆਂ ਚਤਰਾਈਆਂ ਹੋਣ, ਅਤੇ ਕਹਿੰਦੇ ਨੇ ਗੁਰਮੁਖੋ ਉਸ ਬੰਦੇ ਦੇ ਸਰੀਰ ਵਿੱਚ ਕੁੱਤੇ ਦੇ ਅਤੇ ਸੂਰ ਦੇ ਸਰੀਰ ਵਿੱਚ ਕੋਈ ਫਰਕ ਨਹੀਂ ਹੈ, ਜਿਸ ਬੰਦੇ ਕੋਲ ਭਗਤੀ ਨਹੀਂ ਬਾਕੀ ਸਭ ਕੁਝ ਹੀ ਹੈ, ਸਿਰਫ ਪਰਮਾਤਮਾ ਦੀ ਯਾਦ ਨਹੀਂ ਹੈ। ਉਹ ਕਹਿੰਦੇ ਨੇ ਏਕ ਭਗਤ ਭਗਵਾਨ ਜਿਹ ਪ੍ਰਾਣੀ ਕਾ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਨ ਤਾਹੇ ਤਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਲੋਕ ਹੈ ਇਹ ਭੋਗ ਦਾ। ਏਕ ਭਗਤ ਭਗਵਾਨ, ਇੱਕ ਭਗਵਾਨ ਦੀ ਭਗਤੀ, ਜਿਹ ਪ੍ਰਾਣੀ ਕਾ ਨਾਹੇ ਮਨ, ਜਿਸ ਪ੍ਰਾਣੀ ਦੇ ਮਨ ਵਿੱਚ ਨਹੀਂ ਭਗਵਾਨ ਦੀ ਭਗਤੀ, ਜਿਸ ਪ੍ਰਾਣੀ ਦੇ ਮਨ 'ਚ ਨਹੀਂ, ਜੈਸੇ ਸੂਕਰ ਸਵਾਨ, ਸੂਕਰ ਸਾਧ ਸੰਗਤ ਜੀ ਸੂਰ ਅਤੇ ਸਵਾਨ ਕੁੱਤਾ, ਨਾਨਕ ਮੰਨੋ ਤਾਹੇ ਤਨ। ਕਹਿੰਦੇ ਮੰਨ ਲਓ ਉੱਦਾਂ ਦਾ ਹੀ ਤਨ ਹੈ, ਇਹ ਕੋਈ ਫਰਕ ਨਹੀਂ ਹੈ, ਸਿਰਫ ਬਣਤਰ ਦਾ ਬਾਹਾਂ ਲੱਤਾਂ ਦਾ ਫਰਕ ਹੈ, ਬਾਕੀ ਉਹੀ ਸਾਰਾ ਕੁਛ। ਜੇ ਭਗਤੀ ਨਹੀਂ, ਕਹਿੰਦੇ ਕੀ ਮਿਲਿਆ ਤੈਨੂੰ ਮਨੁੱਖਾ ਜਨਮ ਲੈ ਕੇ, 10 ਫਲ ਕੀ ਮਿਲਿਆ, ਫਿਰ ਵਾਧਾ ਕੀ ਹੋਇਆ? ਗੁਰੂ ਰਾਮਦਾਸ ਸਾਹਿਬ ਜੀ ਦਾ ਆਸਾ ਜੀ ਦੀ ਵਾਰ ਵਿੱਚ ਜਿਹੜਾ ਸ਼ਕਾ ਰੋਜ਼ ਸਾਧ ਸੰਗਤ ਜੀ ਆਪਾਂ ਸੁਣਦੇ ਹਾਂ, ਮਹਾਰਾਜ ਕਹਿੰਦੇ ਨੇ ਜਿਨ੍ਹੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਾਗਾ ਏ ਰਾਮ ਰਾਜੇ, ਜਿਨ੍ਹਾਂ ਨੇ ਕਦੀ ਨਾਮ ਨਹੀਂ ਮਹਾਰਾਜ ਦਾ ਜਪਿਆ, ਕਿਉਂ ਆਏ ਸੰਸਾਰ 'ਤੇ? ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾਂ ਬਿਰਥਾ ਸਭ ਜਾਏ। ਕਹਿੰਦੇ ਮਨੁੱਖਾ ਜਨਮ ਬਹੁਤ ਦੁਰਲੱਭ ਹੈ, ਗੁਰੂ ਰਾਮਦਾਸ ਜੀ ਕਹਿੰਦੇ, ਪਰ ਨਾਮ ਜਪੇ ਤੋਂ ਬਿਨਾਂ ਬਿਲਕੁਲ ਕਿਸੇ ਕੰਮ ਦਾ ਨਹੀਂ, ਵਿਅਰਥ ਹੈ ਸਾਰਾ। ਨਾਮ ਬਿਨਾਂ ਬਿਰਥਾ ਸਭ ਜਾਏ, ਕਹਿੰਦੇ ਸੀ ਤਾਂ ਦੁਰਲੱਭ, ਪਰ ਨਾਮ ਨਹੀਂ ਜਪਿਆ ਤੇ ਐਵੇਂ ਗਿਆ, ਕੌਡੀ ਮੁੱਲ ਨਹੀਂ ਪਿਆ ਇਸ ਦੁਰਲੱਭ ਸਰੀਰ ਦਾ। ਜਿਹਨੇ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਾ ਗਾਏ ਰਾਮ ਰਾਜੇ, ਇਹੋ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾਂ ਬਿਰਥਾ ਸਭ ਜਾਏ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਕਹਿੰਦੇ ਜਿਹਨੇ ਸਾਧ ਸੰਗਤ ਜੀ, ਉਹ ਕਾਹਦਾ ਕਿਸਾਨ ਹੈ ਜਿਹਨੇ ਵੱਤਰ ਦੇ ਵੇਲੇ ਵੱਤਰ ਨਹੀਂ ਸਾਂਭਿਆ ਅਤੇ ਬੀਜਿਆ ਹੀ ਕੁਝ ਨਹੀਂ, ਉਹ ਫਿਰ ਖਾਵੇਗਾ ਕੀ? ਜਿਹਨੇ ਬੀਜ ਨਹੀਂ ਬੀਜਿਆ ਉਹਨੇ ਕਹਿੰਦੇ ਖਾਣਾ ਕੀ, ਦੱਸੋ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਹੁਣ ਵੱਤਰ ਸੀ ਨਾਮ ਬੀਜਣ ਦਾ, ਕਹਿੰਦੇ ਬੀਜਿਆ ਹੀ ਨਹੀਂ ਹੈ, ਅੱਗੇ ਭੁੱਖਾ ਕਿਆ ਖਾਏ। ਕਹਿੰਦੇ ਫਿਰ ਅੱਗੇ ਜਾ ਕੇ ਖਾਵੇਗਾ ਕੀ? ਜੇ ਨਾਮ ਦਾ ਬੀਜ ਹੀ ਨਾ ਬੀਜਿਆ, ਖਾਣਾ ਫਿਰ ਕੀ ਹੈ? ਮਨਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਭਾਏ। ਕਹਿੰਦੇ ਉਹਨਾਂ ਮਨਮੁੱਖਾਂ ਨੂੰ ਫਿਰ ਜਨਮ ਮਰਨ ਦੇ ਗੇੜ 'ਚੋਂ ਕੋਈ ਕੱਢ ਹੀ ਨਹੀਂ ਸਕਦਾ, ਕਿਵੇਂ ਨਿਕਲਣਗੇ? ਕਿਉਂਕਿ ਪਰਮਾਤਮਾ ਨੇ ਨਾਮ ਕਰਕੇ ਭਲਾ ਹੋਣਾ ਸੀ, ਨਾਮ ਤਾਂ ਮਨੁੱਖਾ ਸਰੀਰ ਲੈ ਕੇ ਜਪਿਆ ਕੋਈ ਨਾ, ਫਿਰ ਬਾਕੀ ਕੀ ਕੀਤਾ? ਜਨਮੇ ਕਾ ਫਲ ਕਿਆ ਗਣੀ ਜਾਂ ਹਰ ਭਗਤ ਨਾ ਭਾਉ। ਪਰ ਅੱਜ ਕੱਲ੍ਹ ਤਾਂ ਸਾਧ ਸੰਗਤ ਜੀ ਪ੍ਰਚਾਰ ਹੀ ਇਸੇ ਗੱਲ ਨੂੰ ਆਖਿਆ ਜਾਂਦਾ, ਵੀ ਲਓ ਜੀ ਕੀ ਰੱਖਿਆ ਨਿਤਨੇਮ ਕਰਨ ਵਿੱਚ, ਕੀ ਪਿਆ ਜੀ ਗੁਰਦੁਆਰੇ ਜਾਣ ਵਿੱਚ, ਕੀ ਮਿਲ ਜਾਏਗਾ ਜੀ ਕਾਰ ਪਾਇਆ? ਹੁਣ ਬੰਦਾ ਪੁੱਛੇ ਵੀ ਕੀ ਮਿਲ ਜਾਏਗਾ ਤੇਰੇ ਸੰਸਾਰ 'ਤੇ ਆਉਣ ਕਰਕੇ? ਜੇ ਨਿਤਨੇਮ 'ਚੋਂ ਸੰਗਤ ਵਿੱਚੋਂ ਕੁਝ ਨਹੀਂ ਮਿਲਣਾ, ਫਿਰ ਤੂੰ ਇਹ ਸੋਚ ਵੀ ਤੇਰੇ ਸੰਸਾਰ 'ਤੇ ਆਉਣ ਕਰਕੇ ਕੀ ਮਿਲ ਜਾਣਾ ਸੀ? ਜਨਮੇ ਕਾ ਫਲ ਕਿਆ ਗਣੀ ਜਾਂ ਹਰ ਭਗਤ ਨਾ ਭਗਤ, ਕੀ ਮਿਲਿਆ ਫਲ ਤੈਨੂੰ ਜਨਮ ਲੈਣ ਦਾ ਫਿਰ ਮਨੁੱਖਾ, ਜੇ ਹਰੀ ਦੀ ਭਗਤੀ ਨਾ ਕੀਤੀ ਤਾਂ? ਕੁਝ ਵੀ ਨਾ ਬੰਦਾ ਸਤਸੰਗ ਜੀ ਕਰ ਸਕਦਾ ਹੋਵੇ, ਘੱਟੋ ਘੱਟ ਸਵੇਰੇ ਇੱਕ ਜਪਜੀ ਸਾਹਿਬ ਅਤੇ ਸ਼ਾਮ ਨੂੰ ਰਹਿਰਾਸ ਤਾਂ ਪੜ੍ਹ ਦੇ। ਜੇ ਪੜ੍ਹ ਸਕਦਾ ਬਾਣੀ ਤੇ ਨਹੀਂ ਪੜ੍ਹ ਸਕਦਾ, 15 ਮਿੰਟ ਵਾਹਿਗੁਰੂ ਵਾਹਿਗੁਰੂ ਕਰੇ, ਉਹਦੇ 'ਤੇ ਤਾਂ ਕੋਈ ਆਪਣਾ ਖਰਚਾ ਨਹੀਂ ਆਉਂਦਾ। ਘੱਟ ਤੋਂ ਘੱਟ 15 ਮਿੰਟ ਸਵੇਰੇ ਵਾਹਿਗੁਰੂ ਵਾਹਿਗੁਰੂ ਕਰੇ, 15 ਮਿੰਟ ਸ਼ਾਮ ਨੂੰ ਲਾ ਲਏ, ਤਾਂ ਵੀ ਕਿਸੇ ਨਾ ਕਿਸੇ ਪਾਸੇ ਲੱਗ ਹੀ ਜਾਏਗਾ। ਜੇ ਵੱਧ ਕਰੇ ਤਾਂ ਚਲੋ ਉਹ ਤਾਂ ਭਲਾ ਗੱਲ ਹੀ ਵੱਖਰੀ ਨਾ, ਇੰਨੇ 'ਤੇ ਕੋਈ ਬਿੱਲ ਤਾਂ ਆਪਾਂ ਨੂੰ ਆਉਣਾ ਨਹੀਂ। ਮਹਾਰਾਜ ਨੇ ਮਨੁੱਖਾ ਜਨਮ ਦਿੱਤਾ, ਘੱਟੋ ਘੱਟ ਸਵੇਰੇ ਉੱਠ ਕੇ ਜੇ ਨਹੀਂ ਬਾਣੀ ਪੜ੍ਹ ਸਕਦਾ, ਵਾਹਿਗੁਰੂ ਵਾਹਿਗੁਰੂ ਕਰੇ, ਉਹ ਤਾਂ ਕਰ ਹੀ ਸਕਦੇ ਨਾ ਸਾਰੇ। 10-20 ਮਿੰਟ ਸਵੇਰੇ ਕਰ ਲਏ, 10-20 ਮਿੰਟ ਸ਼ਾਮ ਨੂੰ ਕਰ ਲਏ, ਪਰਮਾਤਮਾ ਚੇਤੇ ਆਵੇਗਾ। ਪਰ ਜੇ ਇੰਨਾ ਵੀ ਨਾ ਕਰੇ, ਕਹਿੰਦੇ ਕੀ ਮਿਲਿਆ ਫਿਰ ਤੈਨੂੰ ਜਨਮ ਲੈ ਕੇ ਇੱਥੇ ਆਉਣ ਦਾ, ਦੱਸ ਕੋਈ ਹੋਇਆ ਲਾਭ? ਜਨਮੇ ਕਾ ਫਲ ਕਿਆ ਗਣੀ, ਜਾਂ ਹਰ ਭਗਤ ਨਾ ਭਾਓ, ਪੈਦਾ ਖਾਧਾ ਬਾਦ ਹੈ ਜਾਂ ਮਨ ਨਾਹੀਂ ਜਾਂ ਮਨ ਦੂਜਾ ਭਾਓ। ਕਹਿੰਦੇ ਖਾਧਾ ਹੋਇਆ ਤੇਰਾ ਅਤੇ ਪਹੀਆਂ ਸਾਰਾ ਕਿਸੇ ਕੰਮ ਨਹੀਂ, ਜਿੰਨੇ ਮਰਜ਼ੀ ਕੀਮਤੀ ਵਸਤਰ ਪਹਿਣ, ਜਿੰਨੇ ਮਰਜ਼ੀ ਮਨ ਭਾਉਂਦੇ ਪਦਾਰਥ ਖਾ। ਗੁਰੂ ਨਾਨਕ ਪਾਤਸ਼ਾਹ ਦਾ ਇਹ ਬਚਨ ਕਹਿੰਦੇ ਪੈਦਾ ਖਾਧਾ ਬਾਦ ਹੈ, ਜੋ ਪਹਿਨਿਆ ਉਹ ਵੀ ਕਿਸੇ ਕੰਮ ਨਹੀਂ ਤੇਰਾ, ਜੋ ਖਾਧਾ ਉਹ ਵੀ ਕਿਸੇ ਕੰਮ ਨਹੀਂ, ਜਿੰਨੇ ਮਰਜ਼ੀ ਪਦਾਰਥ ਬਣਾ ਬਣਾ ਕੇ ਛਕੇ। ਜੇ ਪਰਮਾਤਮਾ ਨੂੰ ਚੇਤੇ ਨਹੀਂ ਕਰਨਾ, ਜਾਂ ਫਿਰ ਜਿਹਨੇ ਦਿੱਤੇ ਪਦਾਰਥ ਛਕਣ ਵਾਸਤੇ, ਜਿਹਨੇ ਪਹਿਨਣ ਵਾਸਤੇ ਦਿੱਤਾ, ਜੇ ਉਹਦਾ ਧੰਨਵਾਦ ਹੀ ਨਾ ਕੀਤਾ, ਫਿਰ ਕਹਿੰਦੇ ਕੀ ਹੈ? ਮਹਾਰਾਜ ਦੇ ਬਚਨ ਕਹਿੰਦੇ ਜਿਨ ਜੀਓ ਪਿੰਡ ਮੁੱਖ ਨੱਕ ਦੀਆ ਵਰਤਣ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੁਗਾਣੀ, ਜਿਨ ਦੀਏ ਸੋ ਚੇਤਨਾ ਆਵਈ ਪਸ਼ੂ ਹਉ ਕਰ ਜਾਣੀ। ਗੁਰੂ ਸਾਹਿਬ ਦਾ ਬਚਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਕਹਿੰਦੇ ਮਾੜਾ ਜਿਹਾ ਚੇਤੇ ਕਰ ਪਰਮਾਤਮਾ ਨੂੰ, ਜਿਨ ਜੀਓ ਪਿੰਡ ਮੁੱਖ ਨੱਕ ਦੀਆ, ਜਿਹਨੇ ਤੈਨੂੰ ਸਰੀਰ ਦਿੱਤਾ, ਤੇਰੇ ਜਿੰਦ ਪਾਈ, ਤੈਨੂੰ ਮੁੱਖ ਮੂੰਹ ਦਿੱਤਾ, ਨੱਕ ਦਿੱਤਾ ਸੁਗੰਧੀ ਸਾਹ ਲੈਣ ਵਾਸਤੇ, ਫਿਰ ਕਹਿੰਦੇ ਨੇ ਅੰਨ ਖਾਣਾ ਕੱਪੜ ਪਹਿਨਣ ਦੀ ਆ, ਖਾਣ ਵਾਸਤੇ 36 ਪ੍ਰਕਾਰ ਦਾ ਅਨਾਜ ਕੱਪੜੇ ਪਹਿਨਣ ਲਈ ਦਿੱਤੇ, ਰਸ ਹਉ ਭੁਗਾਣੀ ਹੋਰ ਕਈ ਪ੍ਰਕਾਰ ਦੇ ਰਸ ਅਤੇ ਸੁੱਖ ਤੈਨੂੰ ਦਿੱਤੇ। ਪਰ ਕਹਿੰਦੇ ਜਿਹਨ ਦੀਏ ਸੋ ਚੇਤਨਾ ਆਵਈ, ਜਿਹਨੇ ਦਿੱਤੇ ਉਹ ਤੈਨੂੰ ਚੇਤੇ ਨਹੀਂ ਆਉਂਦਾ, ਅਤੇ ਫਿਰ ਪਸ਼ੂ ਹਉ ਕਰ ਜਾਣੀ। ਕਹਿੰਦੇ ਆਪਣੇ ਆਪ ਨੂੰ ਪਸ਼ੂ ਸਮਝ, ਫਿਰ ਬੰਦਾ ਨਾ ਸਮਝੇ। ਜਿਸ ਰੱਬ ਨੇ, ਜਿਸ ਗੁਰੂ ਨੇ ਤੈਨੂੰ ਇੰਨਾ ਕੁਝ ਦਿੱਤਾ, ਖਾਣ ਲਈ ਪਹਿਨਣ ਲਈ ਸਰੀਰ ਦਿੱਤਾ, ਪ੍ਰਾਣ ਦਿੱਤੇ, ਜਿੰਦ ਦਿੱਤੀ, ਮੁੱਖ ਦਿੱਤਾ, ਨੱਕ ਦਿੱਤਾ, ਅੱਖਾਂ ਦਿੱਤੀਆਂ, ਜੇ ਤੈਨੂੰ ਉਹ ਚੇਤੇ ਨਹੀਂ ਆਉਂਦਾ ਤਾਂ ਫਿਰ ਪਸ਼ੂ ਹੀ ਆ। ਬਿਲਕੁਲ ਸਿੱਧਾ ਬਚਨ ਆ ਮਹਾਰਾਜ ਦਾ। ਉਹ ਕਹਿੰਦੇ ਜਿਹਨ ਦੀਏ ਸੋ ਚੇਤਨਾ ਆਵਈ, ਪਸ਼ੂ ਹਉ ਕਰ ਜਾਣੀ, ਫਿਰ ਹਉ ਆਪਣੇ ਆਪ ਨੂੰ ਪਸ਼ੂ ਹੀ ਸਮਝ, ਬਿਲਕੁਲ ਨਾ ਆਖੀ ਵੀ ਮੈਂ ਵੀ ਮਨੁੱਖਾ ਗਿਣਤੀ 'ਚ ਆਇਆ। ਕਿਉਂਕਿ ਪਸ਼ੂ ਰੱਬ ਦਾ ਧੰਨਵਾਦ ਨਹੀਂ ਕਰ ਸਕਦਾ, ਜੇ ਬੰਦਾ ਹੋ ਕੇ ਵੀ ਨਹੀਂ ਕੀਤਾ ਤਾਂ ਫਿਰ ਪਸ਼ੂ 'ਚ ਉਹਦੇ 'ਚ ਫਰਕ ਕੀ ਹੈ? ਪਸ਼ੂ ਨੂੰ ਨਹੀਂ ਪਤਾ ਹੁੰਦਾ ਵੀ ਪਰਮਾਤਮਾ ਦਾ ਸ਼ੁਕਰ ਵੀ ਕਰੀਦਾ। ਪੈਦਾ ਖਾਧਾ ਬਾਦ ਹੈ, ਕਹਿੰਦੇ ਜਿੰਨਾ ਖਾਧਾ ਅਤੇ ਪਹਿਨਿਆ ਸਭ ਵਿਅਰਥ, ਕਿਸੇ ਕੰਮ ਨਹੀਂ। ਜਾਂ ਮਨ ਦੂਜਾ ਭਾਓ, ਕਹਿੰਦੇ ਜੇ ਮਨ 'ਚ ਦਵੈਤ ਦੁਬਧਾ, ਜੇ ਅਜੇ ਤੱਕ ਗੁਰੂ ਦਾ ਸ਼ੁਕਰ ਕਰਨਾ ਨਹੀਂ ਆਇਆ, ਫਿਰ ਕਹਿੰਦੇ ਕੀ ਖਾਧਾ ਤਾਂ ਕੀ ਪਹਿਨਿਆ। ਵੇਖਣ ਸੁਣਨਾ ਝੂਠ ਹੈ, ਮੁੱਖ ਝੂਠਾ ਲਾਓ, ਕਹਿੰਦੇ ਇਹੋ ਜਿਹੇ ਬੰਦੇ ਦਾ ਜਿੰਨਾ ਦੇਖਣਾ ਸਤਸੰਗ ਜੀ ਉਹ ਵੀ ਸਾਰਾ ਕੂੜ, ਜਿੰਨਾ ਸੁਣਨਾ ਉਹ ਵੀ ਸਾਰਾ ਕੂੜ ਹੀ, ਅਤੇ ਜਿੰਨਾ ਬੋਲਣਾ ਮੁੱਖ ਤੋਂ ਉਹ ਵੀ ਕੂੜ, ਕਿਉਂਕਿ ਵਿਅਰਥ ਬੋਲ ਹੀ ਬੋਲੇ ਸਾਰੀ ਉਮਰ। ਧੁੱਪੇ ਬੈਠ ਕੇ ਸਤਸੰਗ ਜੀ ਬੰਦਾ 2.5-2.5 ਘੰਟੇ ਅਖਬਾਰ ਪੜ੍ਹ ਸਕਦਾ, 20 ਮਿੰਟ ਜਪਜੀ ਸਾਹਿਬ ਨਹੀਂ ਪੜ੍ਹ ਸਕਦਾ, ਦੇਖ ਲੈਣਾ ਜਦੋਂ ਮਰਜ਼ੀ। ਮੈਨੂੰ ਆਖੇ ਨਾ ਵੀ 15 ਮਿੰਟਾਂ ਜਪਜੀ ਸਾਹਿਬ ਹੋ ਜਾਂਦਾ, ਇੱਕ ਇਹ ਕਰ ਲਾ, ਚੱਲ ਸਾਰੇ ਦਿਨ 'ਚ ਇੱਕ ਹੀ ਬਹੁਤ ਹੈ। ਕਹਿੰਦੇ ਨਹੀਂ, ਸਮਾਂ ਹੀ ਨਹੀਂ ਲੱਗਦਾ ਜੀ, ਟਾਈਮ ਹੀ ਨਹੀਂ ਹੈਗਾ। ਹੋਰ ਇੱਧਰ ਉੱਧਰ ਦੀਆਂ ਖਬਰਾਂ ਪੜ੍ਹਨੀਆਂ ਹੁਣ ਤਾਂ ਭਾਵੇਂ 3 ਘੰਟੇ ਪੜ੍ਹੀ ਜਾਵੇ, ਕੋਈ ਉਹ ਪਾਪ ਨਹੀਂ ਹੁੰਦਾ ਅਖਬਾਰ ਪੜ੍ਹਨੀ, ਕੋਈ ਕਰਾਇਤ ਨਹੀਂ, ਉਹ ਵੀ ਪੜ੍ਹੇ, ਪਰ ਜਿਹੜੇ ਜੋ ਪੜ੍ਹਨ ਲਈ ਆਇਆ ਉਹ ਵੀ ਜ਼ਰੂਰ ਪੜ੍ਹੇ, ਪਹਿਲਾਂ ਉਹ ਪੜ੍ਹੇ, ਬਾਅਦ 'ਚ ਜੋ ਮਰਜ਼ੀ ਪੜ੍ਹੀ ਜਾਏ ਕੋਈ ਗੱਲ ਨਹੀਂ। ਪਹਿਲਾਂ ਸਵੇਰੇ ਸਵੇਰੇ ਘੱਟੋ ਘੱਟ ਜਪਜੀ ਸਾਹਿਬ ਤਾਂ ਕੀਤਾ ਹੋਵੇ, ਜੇ ਨਹੀਂ ਫਿਰ ਕਹਿੰਦੇ ਵੇਖਣ ਸੁਣਨਾ ਝੂਠ ਹੈ, ਮੁੱਖ ਝੂਠਾ ਆਲਾਓ, ਜੋ ਮੁੱਖੋਂ ਕਹਿੰਦਾ ਉਹ ਵੀ ਸਭ ਝੂਠ ਹੀ, ਜੇ ਜੋ ਸੁਣਦਾ ਅਤੇ ਦੇਖਦਾ, ਐਸੇ ਬੰਦੇ ਦਾ ਦੇਖਣਾ ਸੁਣਨਾ ਬੋਲਣਾ ਉੱਠਣਾ ਬੈਠਣਾ ਸਭ ਕੁਝ ਕੂੜ ਹੀ ਹੈ। ਨਾਨਕ ਨਾਮ ਸਲਾਹੇ ਤੂੰ ਹੋਰ ਹਉਮੈ ਆਵੋ ਜਾਓ, ਕਹਿੰਦੇ ਗੁਰਮੁਖਾ ਕੁਝ ਨਾਮ ਦੁਆਰਾ ਉਹਦੀ ਸਿਫਤ ਸਲਾਹ ਵੀ ਕਰ ਲਿਆ ਕਰ। ਨਾਨਕ ਨਾਮ ਸਲਾਹੇ ਤੂੰ, ਤੂੰ ਕੁਝ ਉਹਦੀ ਸਿਫਤ ਸਲਾਹ ਕਰਿਆ ਕਰ ਨਾਮ ਦੁਆਰਾ, ਨਾਮ ਜਪ ਕੇ। ਹੋਰ ਹਉਮੈ ਆਵੋ ਜਾਓ, ਕਹਿੰਦੇ ਬਾਕੀ ਤਾਂ ਸਾਰਾ ਆਉਣਾ ਜਾਣਾ ਹਉਮੈ ਵਿੱਚ ਹੀ ਹੈ। ਹੰਕਾਰ ਦੀ ਪੰਡ, ਥੋੜ੍ਹਾ ਬਹੁਤਾ ਪਰਮਾਤਮਾ ਨੂੰ ਚੇਤੇ ਕਰ ਲਵੇ, ਤੇਰਾ ਭਲਾ ਹੋ ਜਾਏਗਾ। ਇਹ ਸਤਸੰਗ ਜੀ, ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਸਮਾਂ ਸਮਾਪਤ ਹੋਇਆ। ਸਤਿਗੁਰੂ ਦੀ ਰਹਿਮਤ ਕਰਨ, ਕੁਝ ਨਾ ਕੁਝ ਆਪਾਂ ਨੂੰ ਗੁਰੂ ਚੇਤੇ ਆ ਜਾਇਆ ਕਰੇ, ਇਹ ਅਰਦਾਸ ਬੇਨਤੀ ਹੈ ਮਹਾਰਾਜ ਜੀ ਦੇ ਚਰਨਾਂ ਵਿੱਚ। ਕੁਝ ਨਾ ਕੁਝ ਸਵੇਰੇ ਸ਼ਾਮ ਘੱਟੋ ਘੱਟ ਮਹਾਰਾਜ ਦਾ ਚੇਤਾ ਜ਼ਰੂਰ ਆਉਣਾ ਚਾਹੀਦਾ, ਇਹ ਅਰਦਾਸ ਬੇਨਤੀ। ਸਤਿਗੁਰੂ ਦੀ ਰਹਿਮਤ ਕਰਨ ਸਾਧਸੰਗਤ ਜੀ ਹਾਜ਼ਰੀ ਮਹਾਰਾਜ ਸਾਹਿਬ ਜੀ ਦੇ ਦਰ ਦੇ ਪ੍ਰਵਾਨ ਹੋਵੇ ਆਪਣੀ ਸਾਰਿਆਂ ਦੀ। ਭੁੱਲਾਂ ਚੁੱਕਾਂ ਦੀ ਖਮਾ ਜੀ ਲੇਖਕ ਤਿਸ ਨੇ ਛੂਟ ਗਿਆ ਸਿਨ ਸਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰੇ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ, ਆਨੰਦ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ।